सवैया देख दया दृष्टि प्रित की दिश मोहन्योपमा भल आई ज्यो बैरी खाको चपटा दबाए के देत नहीं उकसाई शांत बई मन फेर कयो मैं तूषण हुए रहो सुख पाई ओडरे पर्यंक के ऊपर श्री गुरु नानक जी गत दाए।
वाहिगुरु जी का खालसा
वाहिगुरु जी की फतेह।
परम सत्कार योग सन्मान योग सतगुरां का खास रूप गुरु खालसा साध संगत वड़े पागहन पतत पावन भगत वत्सल कृपा निदान सतगुरु मैं गुरबाणी आधार है गुरबाणी लाग रहा हूं। श्री गुरु ग्रंथ साहिब जी महाराज जी दे परम पवित्र चरणा कमलां च संध्या समय दे सजे दवाना च इकत्र हो के हाजरियां भर के सतगुरु श्री गुरु नानक देव साहिब जी महाराज जी दी पवित्र अमृत कथा आप जी बहुत ही प्यार सत्कार श्रद्धा नाल सरवण कर रहे हो। जगत गुरु धन गुरु नानक साहिब जी महाराज जिन्हां नूं राजा शिवनाभ सिंगला दीप दे टापू ते बैठा आराध रहा बार बार गुरु साहब जी दे चरणां नूं मनाउंदा है बेनतियां करदा है हो कृपाल दर्शन देव अपना महाराज कृपा करो दया करो मैनू अपने पवित्र दर्शन दिदारे बख्शो। एहो जी प्रेम दी प्रीत हिरदे च बनी आ भी अठे पैर उसे प्रेम दे प्रवाह विच राजा शिवनाभ जी वेंदे टुरे जांदे ने ਉਹ ਪ੍ਰੇਮ ਦੀ ਖਿੱਚ ਇਧਰ ਰਾਏ ਭੋਏ ਦੀ ਤਲਵੰਡੀ ਚ ਬੈਠਿਆਂ ਸਤਿਗੁਰਾਂ ਨੂੰ ਬਣੀ ਭਾਈ ਬਾਲਾ ਮਰਦਾਨਾ ਜੀ ਗੁਰੂ ਚਰਨਾਂ ਚ ਹਾਜ਼ਰ ਹੋਏ ਪਾਤਸ਼ਾਹ ਆਖਿਆ ਚੱਲੀਏ ਮਰਦਾਨਾ ਜੀ ਪਰਮੇਸ਼ਰ ਦੀ ਬਣਾਈ ਧਰਤੀ ਦੀ ਸੈਲ ਕਰਕੇ ਵੇਖੀਏ ਭਾਂਤ ਭਾਂਤ ਦੇ ਜੀ ਵਾਹਿਗੁਰੂ ਪਰਮੇਸ਼ਰ ਨੇ ਬਣਾਏ ਨੇ ਕਿਤੇ ਦਾਨਵ ਨੇ ਕਿਤੇ ਸੁਖੀ ਨੇ ਕਿਤੇ ਦੁਖੀ ਨੇ ਕਿਤੇ ਧਰਮੀਆਂ ਦਾ ਵਾਸਾ ਹੈ ਕਿਤੇ ਅਧਰਮੀਆਂ ਦਾ ਵੀ ਵਾਸਾ ਹੈ। ਮਹਾਰਾਜ ਅਸੀਂ ਆਪ ਜੀ ਦੇ ਗੋਲੇ ਹਾਂ ਜਿੱਧਰ ਜਾਓਗੇ ਪਿੱਛੇ ਪਿੱਛੇ ਨਾਲ ਚੱਲਾਂਗੇ। ਘਰ ਆ ਕੇ ਭਾਈ ਮਰਦਾਨੇ ਬਾਲੇ ਨੇ ਦੱਸਿਆ ਪਿਤਾ ਜੀ ਹੋਣਾਂ ਨੂੰ ਵੀ ਇਹ ਖਬਰ ਮਿਲੀ ਕਿ ਸਤਿਗੁਰੂ ਜੀ ਚੱਲਣ ਨੂੰ ਤਿਆਰ ਨੇ ਰਾਏ ਬੁਲਾਰ ਕੋਲ ਜਾ ਕੇ ਬੇਨਤੀ ਕੀਤੀ ਜਿਵੇਂ ਕਿਵੇਂ ਕਰਕੇ ਨਾਨਕ ਜੀ ਨੂੰ ਘਰ ਚ ਰੱਖ ਲਓ ਤੁਹਾਡਾ ਕਹਿਣਾ ਨੀ ਜੇ ਮੋੜ ਦੇ। ਗਰੀਬ ਨਵਾਜ ਪਾਤਸ਼ਾਹ ਨੂੰ ਸੱਦ ਕੇ ਰਾਏ ਬੁਲਾਰ ਨੇ ਬੇਨਤੀ ਕੀਤੀ ਮਹਾਰਾਜ ਆਪਣੀ ਮਾਤਾ ਤੇ ਪਿਤਾ ਜੀ ਦੇ ਮੋਹ ਦੀ ਅਵਸਥਾ ਵੇਖੋ ਜਾਂ ਤਾਂ ਇਹਨਾਂ ਦਾ ਪਰਦਾ ਦੂਰ ਕਰ ਦਿਓ ਅਗਿਆਨਤਾ ਦਾ ਇਹਨਾਂ ਨੂੰ ਗਿਆਨ ਦੇ ਪੋਤ ਤੇ ਸਵਾਰ ਕਰ ਲਓ ਤੇ ਜਾਂ ਫਿਰ ਇਹਨਾਂ ਦੇ ਕੋਲ ਹੀ ਰਹੋ। ਸਾਹਿਬਾਂ ਬਚਨ ਕੀਤਾ ਵੀ ਕੋਲ ਅਸੀਂ ਰਹਿ ਨਹੀਂ ਸਕਦੇ ਕਿਉਂਕਿ ਨਿਰੰਕਾਰ ਦੀ ਆਗਿਆ ਮੁਤਾਬਕ ਅਸੀਂ ਚੱਲ ਰਹੇ ਹਾਂ ਕਰਤਾਰ ਦਾ ਜਿਵੇਂ ਹੁਕਮ ਹੈ ਉਸ ਤਰ੍ਹਾਂ ਵਰਤ ਰਹੇ ਹਾਂ। ਰਹੀ ਗਿਆਨ ਦੀ ਗੱਲ ਸਮਾਂ ਪਾ ਕੇ ਗਿਆਨ ਵੀ ਇਹਨਾਂ ਨੂੰ ਪ੍ਰਾਪਤ ਹੋ ਜਾਏਗਾ ਹਾਲੇ ਸਮਾਂ ਨਹੀਂ। ਘਰ ਆਏ ਨੇ ਮਾਤਾ ਜੀ ਨੇ ਜਿਸ ਵੇਲੇ ਪ੍ਰਸ਼ਾਦਾ ਚੁਕਾ ਕੇ ਬੇਨਤੀ ਕੀਤੀ ਮਹਾਰਾਜ ਨਾਨਕ ਜੀ ਤੁਹਾਡੇ ਤੇ ਸਾਡਾ ਜ਼ੋਰ ਨਹੀਂ ਹੁਣ ਤੁਸੀਂ ਜੋ ਇੱਛਾ ਹੈ ਉਸੇ ਤਰ੍ਹਾਂ ਕਰੋ ਇਹ ਕਹਿ ਕੇ ਨੇਤਰ ਭਰੇ ਮਹਾਰਾਜ ਜੀ ਨੇ ਆਪਣੀ ਕਰੁਣਾ ਦ੍ਰਿਸ਼ਟੀ ਨਾਲ ਵੇਖਿਆ ਤੇ ਮਾਤਾ ਜੀ ਦੇ ਅੰਦਰ ਜਿੰਨਾ ਮੋਹ ਦਾ ਪਰਦਾ ਸੀ ਕਨਾਤ ਸੀ ਉਹ ਮੋਹ ਦੂਰ ਕਰ ਦਿੱਤਾ ਹਾਲੇ ਕੇਵਲ ਮੋਹ ਦੀ ਨਿਵਿਰਤੀ ਕੀਤੀ ਹੈ ਗਿਆਨ ਹਾਲੇ ਕਰਾਉਣਗੇ ਪਰ ਪਹਿਲਾਂ ਮੋਹ ਦੀ ਵਿਰਤੀ ਦੂਰ ਕੀਤੀ ਹੈ ਵੀ ਜਿਹੜਾ ਸਾਡੇ ਨਾਲ ਇਹਨਾਂ ਮੋਹ ਪਾਇਆ ਹੋਇਆ ਉਹ ਇਹਨਾਂ ਦਾ ਨਿਵਿਰਤ ਹੋ ਜਾਏ। ਪਿਤਾ ਜੀ ਦੇ ਕੋਲ ਗਏ ਤੇ ਪਿਤਾ ਜੀ ਨੇ ਵੀ ਇਹੀ ਗੱਲ ਕਹੀ ਪਰ ਮੇਰੇ ਪਾਤਸ਼ਾਹ ਨੇ ਦਇਆ ਦ੍ਰਿਸ਼ਟੀ ਕਰਕੇ ਪਿਤਾ ਜੀ ਵੱਲ ਵੀ ਤੱਕਿਆ ਉਹਨਾਂ ਅੰਦਰ ਵੀ ਮੋਹ ਤੇ ਮਮਤਾ ਦੀ ਬਿਰਤੀ ਉਸੇ ਵਕਤ ਨਿਵਰਤ ਹੋ ਗਈ ਜਿਵੇਂ ਮੇਰੇ ਗਰੀਬ ਨਵਾਜ ਪਾਤਸ਼ਾਹ ਕੌਤਕ ਵਰਤਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ ਸਾਹਿਬਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਸਰੂਪ ਕਥਾ ਹੈ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਸੋਈਆ ਦੇਖ ਦਇਆ ਦ੍ਰਿਸ਼ਟੀ ਪਿਥਕੀ ਮੋਹਨੀ ਉਪਮਾ ਬਲ ਆਏ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਹ ਕਥਾ ਸੁਣਾ ਰਹੇ ਨੇ, ਲਿਖ ਰਹੇ ਨੇ, ਭਾਈ ਬਾਲਾ ਜੀ ਦੀ ਜਨਮ ਸਾਖੀ ਦਾ ਅਨੁਵਾਦ ਕਰ ਰਹੇ ਨੇ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਦਇਆ ਭਰੀ ਦਿਆਲਤਾ ਭਰੀ ਦ੍ਰਿਸ਼ਟੀ ਨਾਲ ਪਿਤਾ ਜੀ ਵੱਲ ਵੇਖਿਆ, ਵੇਖਦਿਆਂ ਉਨ੍ਹਾਂ ਦੇ ਅੰਦਰ ਦਾ ਮੋਹ ਇਸ ਤਰ੍ਹਾਂ ਨਸ਼ਟ ਕਰ ਦਿੱਤਾ, ਇਸ ਤਰ੍ਹਾਂ ਨਾਸ ਕਰ ਦਿੱਤਾ ਵੀ ਇਹ ਵੇਖ ਕੇ ਮੇਰੇ ਹਿਰਦੇ ਵਿੱਚ ਭਾਈ ਸਾਹਿਬ ਕਹਿੰਦੇ ਇੱਕ ਉਪਮਾ ਆਉਂਦੀ ਹੈ, ਇਸ ਤਰ੍ਹਾਂ ਦਾ ਉਦਾਹਰਣ ਇਸ ਤਰ੍ਹਾਂ ਦਾ ਪ੍ਰਮਾਣ ਮੇਰੇ ਹਿਰਦੇ ਚ ਫੁਰਦਾ ਹੈ ਕਿ ਜਦੋਂ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਹੋਈ ਤੇ ਪਿਤਾ ਜੀ ਦੇ ਅੰਦਰ ਮੋਹ ਕਿਵੇਂ ਬਿਨਸਿਆ।
ਜਿਉਂ ਬੈਰੀ ਖਾਕੋ ਚਪਟਾ ਦਬਾਏ ਕੇ ਦੇਤ ਨਹੀਂ ਉਕਸਾਏ।
ਬੈਰੀ ਬਾਜ ਸ਼ਿਕਾਰੀ ਪੰਛੀ ਕਿਸੇ ਪੰਛੀ ਦੇ ਉੱਤੇ ਕਿਸੇ ਛੋਟੇ ਜਿਹੇ ਬਟੇਰੇ ਦੇ ਉੱਤੇ ਹਮਲਾ ਕਰਕੇ ਉਸੇ ਵੇਲੇ ਨੂੰ ਆਪਣੇ ਪੰਜਿਆਂ ਵਿਚ ਧਰ ਦਬੋਚਦਾ ਤੇ ਮੁੜ ਕੇ ਸਾਹ ਨੀ ਨਾ ਲੈਣ ਦਿੰਦਾ। ਕਹਿੰਦੇ ਏਦਾਂ ਮੇਰੇ ਸਤਿਗੁਰਾਂ ਦੀ ਦ੍ਰਿਸ਼ਟੀ ਹੋਈ, ਦਇਆ ਦ੍ਰਿਸ਼ਟੀ ਹੁੰਦਿਆਂ ਸਾਰ ਪਿਤਾ ਜੀ ਦੇ ਅੰਦਰੋਂ ਮੁੜ ਕੇ ਮੋਹ ਦੀ ਕਣੀ ਨੀ ਪੈਦਾ ਹੋਈ। ਉਸੇ ਵਕਤ ਮੋਹ ਨਾਸ ਹੋ ਗਿਆ, ਉਸੇ ਵਕਤ ਮੋਹ ਦੀਆਂ ਕਨਾਤਾਂ ਮੋਹ ਦੇ ਪਰਦੇ ਨਿਵਿਰਤ ਹੋ ਗਏ।
ਸ਼ਾਂਤ ਪਈ ਮਨ ਫੇਰ ਕਿਉ ਨੈ ਤੂਸ਼ਣ ਹੋਏ ਰਿਓ ਸੁਖ ਪਾਏ।
ਦਾ ਮਨ ਐਨ ਠੰਡਾ ਠਾਰ ਹੋ ਗਿਆ, ਸ਼ਾਂਤ ਹੋ ਗਿਆ। ਜਿਹੜੀ ਮੋਹ ਦੀ ਬਿਰਤੀ ਕਰਕੇ ਅੰਦਰ ਦੁੱਖ ਕਰਕੇ ਮਨ ਤਪਦਾ ਸੀ ਨਾ ਵੀ ਇਹ ਚਲੇ ਜਾਣਗੇ, ਕਹਿੰਦੇ ਉਹ ਦੁੱਖ ਜਿਹੜਾ ਸੀ ਦੂਰ ਹੋ ਗਿਆ, ਹਿਰਦਾ ਸ਼ਾਂਤ ਹੋ ਗਿਆ ਤੇ ਮੁੜ ਕੇ ਕਿਸੇ ਪ੍ਰਕਾਰ ਦਾ ਕੁਝ ਬਚਨ ਪਿਤਾ ਜੀ ਨਹੀਂ ਬੋਲੇ, ਬਿਲਕੁਲ ਹੀ ਚੁੱਪ ਹੋ ਗਏ। ਇਹੋ ਜਿਹਾ ਅੰਦਰ ਦਾ ਸੁੱਖ ਪਿਤਾ ਜੀ ਨੂੰ ਪ੍ਰਾਪਤ ਹੋਇਆ।
ਪੋਡਰੇ ਪਰਿਆਂਕ ਕੇ ਉੱਪਰ ਸ਼੍ਰੀ ਗੁਰੂ ਨਾਨਕ ਜੀ ਗਤਦਾਏ।
ਮੁਕਤੀ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤਾ ਔਰ ਪਿਤਾ ਦੇ ਅੰਦਰ ਦੇ ਮੋਹ ਦੀ ਨਿਵਰਤੀ ਕਰਕੇ ਆਪ ਬੜਾ ਸੋਹਣਾ ਸੁੰਦਰ ਪਲੰਘਾ ਹੈ ਉਸ ਪਲੰਘੇ ਦੇ ਉੱਤੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜ ਗਏ ਨੇ, ਉਸ ਪਲੰਘੇ ਦੇ ਉੱਤੇ ਸੁਖਾਸਣਾ ਤੇ ਪਾਤਸ਼ਾਹ ਜੀ ਸੁਖ ਲੈਣ ਲੱਗੇ ਨੇ।
ਨੀਂਦ ਬਸੀ ਹੋਏ ਸੋਏ ਰਹੇ ਤਬ ਜਾਮਨੀ ਜਾਮ ਰਹੀ ਜਾਵੇ।
ਰਾਤ ਬੀਤ ਗਈ, ਜਦੋਂ ਪਹਿਰ ਰਾਤ ਬਾਕੀ ਰਹਿੰਦੀ ਸੀ ਅੰਮ੍ਰਿਤ ਵੇਲੇ ਦਾ ਸਮਾਂ, ਮਹਾਰਾਜ ਜੀ ਦਾ ਇਹ ਨਿਤਨੇਮ ਸੀ ਜਿੱਥੇ ਵੀ ਹੋਣ ਗੁਰਦੇਵ ਪਾਤਸ਼ਾਹ ਜੀ ਦਾ ਇਹ ਨਿਯਮ ਸੀ ਵੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਜਾਗਣਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਹਿਰ ਰਾਤ ਰਹਿੰਦਿਆਂ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਆਪਣੇ ਆਸਣਾ ਤੋਂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਹਨ।
ਆਲਸ ਛੋਰੇ ਉੱਠੇ ਕਰਨਾ ਨਿਦ ਦਾਸਨ ਕੇ ਸੁਖ ਦਾ ਸਵੇ।
ਗਰੀਬ ਨਵਾਜ ਪਾਤਸ਼ਾਹ ਜੀ ਨੇ ਨੀਂਦ ਦਾ ਤਿਆਗ ਕੀਤਾ ਹੈ ਔਰ ਆਪਣੇ ਆਸਣ ਤੋਂ ਉੱਠੇ, ਐਸੇ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਸਦਾ ਹੀ ਆਪਣੇ ਦਾਸਾਂ ਨੂੰ ਆਪਣੇ ਸੇਵਕਾਂ ਨੂੰ ਆਪਣੇ ਚਰਨਾਂ ਦੇ ਗੋਲਿਆਂ ਨੂੰ ਸਦਾ ਹੀ ਸੁਖ ਦੇਣ ਵਾਲੇ ਨੇ, ਸੁਖ ਦਾਤੇ ਹਨ।
ਨਾਨਕੇ ਤੇ ਚਲੇ ਉੱਠ ਬਾਰ ਚੰਦ ਕੀ ਜੋਨ ਦਿਪੈ ਤਵੇ।
ਚੰਦਰਮਾ ਦੀ ਥੋੜੀ ਥੋੜੀ ਲੋ ਹੈ, ਚੰਦਰਮਾ ਦੀ ਚਾਨਣੀ ਸਾਰੇ ਪਾਸੇ ਪਸਰੀ ਹੋਈ ਹੈ ਤਾਂ ਰਾਤ, ਪਰ ਚੰਦਰਮਾ ਦੀ ਚਾਨਣੀ ਵਿਚ ਸਭ ਕੁਝ ਸਾਫ਼ ਨਜ਼ਰ ਆ ਰਿਹਾ। ਔਰ ਗਰੀਬ ਨਵਾਜ ਪਾਤਸ਼ਾਹ ਜੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਵਾਸਤੇ ਆਪਣੇ ਘਰਾਂ ਵਿਚੋਂ ਆਪਣੇ ਮੰਦਰ ਵਿਚੋਂ ਬਾਹਰ ਨੂੰ ਨਿਕਲੇ ਵੀ ਕੋਈ ਖੂਹ ਵੇਖਦੇ ਆ, ਕਿਸੇ ਤਾਲ ਤੇ ਜਾਂ ਕਿਸੇ ਚਲਦੀ ਹੋਈ ਹਲਟ ਦੇ ਉੱਤੇ ਇਸ਼ਨਾਨ ਕਰਾਂਗੇ। ਇਹ ਸੋਚ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ਼ਨਾਨ ਕਰਨ ਵਾਸਤੇ ਬਾਹਰ ਨੂੰ ਚੱਲ ਪਏ, ਜਿੱਧਰ ਸੋਹਣੇ ਚੰਨ ਦੀ ਚਾਨਣੀ ਪ੍ਰਕਾਸ਼ ਰਹੀ ਹੈ।
ਕਿਉਂ ਭਗਤੀ ਪ੍ਰਕਾਸ਼ਨ ਕੋ ਸਭ ਦੇਸ਼ ਵਿਦੇਸ਼ ਚਲੇ ਆਵੇ।
ਕਹਿੰਦੇ ਜਿਵੇਂ ਚੰਨ ਦੀ ਚਾਨਣੀ ਚਾਰੇ ਪਾਸੇ ਪਸਰੀ ਹੋਈ ਹੈ ਨਾ, ਚੰਦਰਮਾ ਦੀ ਸ਼ੀਤਲ ਠੰਡੀ ਛਾਂ ਸਾਰੇ ਪਾਸੇ ਪਸਰੀ ਹੋਈ, ਕਹਿੰਦੇ ਏਦਾਂ ਹੀ ਭਗਤੀ ਦਾ ਪ੍ਰਕਾਸ਼ ਕਰਨ ਵਾਸਤੇ ਮਹਾਰਾਜ ਜੀ ਦੀਨ ਦੁਨੀਆ ਦੇ ਮਾਲਕ ਧਰਤੀ ਤੇ ਚੱਲਣ ਲੱਗੇ ਨੇ। ਜੋ ਹੁਣ ਧਰਤੀ ਦੀ ਸੈਲ ਤੇ ਰਟਨ ਕਰਨ ਵਾਸਤੇ ਚੱਲੇ ਨੇ, ਭਗਤੀ ਦਾ ਪ੍ਰਕਾਸ਼ ਕਰਨ ਵਾਸਤੇ ਮਹਾਰਾਜ ਜੀ ਦੇਸ਼ਾਂ ਵਿਦੇਸ਼ਾਂ ਚ ਚਰਨ ਪਾਉਣ ਲਈ ਚੱਲੇ ਨੇ,
ਕੋ ਭਾਰਤ ਚ ਚੱਲੇ ਨੇ ਕੋਈ ਫਿਰ ਇੱਕ ਦੋਏ ਤਬੈ ਗਤ ਦਾਏ।
ਮਹਾਰਾਜ ਜੀ ਨੇ ਵੇਖਿਆ ਕਿਸੇ ਖੂਹ ਤੇ ਵੀ ਨਾ ਤਾਂ ਕੋਈ ਖੂਹ ਨਜ਼ਰ ਆਉਂਦਾ ਹੈ, ਤੇ ਜੇ ਖੂਹ ਹੈ ਤੇ ਉਥੋਂ ਖੂਹ ਵਿਚੋਂ ਪਾਣੀ ਕੱਢਣ ਵਾਸਤੇ ਕੋਈ ਰੱਸਾ ਡੋਲ ਨਜ਼ਰ ਨਹੀਂ ਆਇਆ, ਨਾ ਕੋਈ ਹਲਟ ਚੱਲਦੀ ਸਤਿਗੁਰਾਂ ਨੇ ਵੇਖੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਇੱਕ ਦੋ ਖੂਹ ਤੇ ਹਲਟਾਂ ਵੇਖੀਆਂ ਤੇ ਉਹ ਬੰਦ ਪਏ ਹੋਏ। ਗਰੀਬ ਨਵਾਜ ਪਾਤਸ਼ਾਹ ਜੀ ਨੇ ਵੇਖਿਆ ਵੀ ਇਸ਼ਨਾਨ ਤਾਂ ਹੋ ਨਹੀਂ ਸਕਿਆ, ਤੋ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਖੂਹ ਤੇ ਹਲਟਾਂ ਤੋਂ ਪਿੱਛੇ ਨੂੰ ਵਾਪਸ ਮੁੜ ਪਏ।
ਨੀਰ ਨ ਪਾਵਤ ਵੇਖੇ ਤੂੰ ਤੇ ਕਾਲ ਵੇਖਿਆ ਮੁਕ ਬਾਨੀ ਲਾਏ।
ਮਹਾਰਾਜ ਜੀ ਨੇ ਵੇਖਿਆ ਵੀ ਪਾਣੀ ਨਹੀਂ ਨਗਰ ਦੇ ਵਿਚ ਨਜ਼ਰ ਆਉਂਦਾ, ਕਿਉਂਕਿ ਪਾਤਸ਼ਾਹ ਜੀ ਬਹੁਤਾ ਸਮਾਂ ਸੁਲਤਾਨਪੁਰ ਸਾਹਿਬ ਹੀ ਰਹੇ। ਤੇ ਵੇਖਿਆ ਵੀ ਨਗਰ ਦੇ ਵਿਚ ਮਹਾਰਾਜ ਜੀ ਨੇ ਕਹਿੰਦੇ ਵੀ ਇੱਥੇ ਤਾਂ ਕਿਤੇ ਪਾਣੀ ਨਹੀਂ ਨਜ਼ਰ ਆਉਂਦਾ, ਵੀ ਇਸ਼ਨਾਨ ਕਰਨ ਵਾਸਤੇ ਕਿਤੋਂ ਜਲ ਮਿਲ ਜਾਏ। ਕਿਤੋਂ ਵੀ ਜਲ ਪ੍ਰਾਪਤ ਜਦੋਂ ਨਾ ਹੋਇਆ, ਉਸ ਵੇਲੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬੋਲੇ,
ਕੋ ਸਰੋਵਰ ਨਾਇਆ ਨਗਰੀ ਬਿਨ ਨੀਰ ਨ ਕੂਪ ਚਲਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਉੱਥੇ ਹੀ ਲਾਗੇ ਇੱਕ ਹੋਰ ਕਿਤੇ ਵਿਅਕਤੀ ਫਿਰਦਾ ਮਿਲਿਆ, ਕਹਿਣ ਲੱਗੇ ਭਾਈ ਇੱਥੇ ਕੋਈ ਨਗਰ ਦੇ ਵਿਚ ਸਰੋਵਰ ਨਹੀਂ ਲੱਗਾ ਹੈ, ਵੀ ਸਰੋਵਰ ਹੋਵੇ ਪਾਣੀ ਦਾ ਲੱਗਾ ਤੇ ਖੂਹ ਦੇ ਵਿਚ ਤਾਂ ਡੋਲ ਰੱਸੀ ਲੱਭਣੀ ਪੈਂਦੀ ਹੈ, ਹਲਟ ਤੇ ਤਾਂ ਇਸ਼ਨਾਨ ਹੁੰਦਾ ਖੂਹ ਦੇ, ਜੇ ਖੂਹ ਗਿੜਦਾ ਹੋਵੇ ਹਲਟ ਚੱਲਦੀ ਹੋਵੇ, ਤੇ ਸਰੋਵਰ ਦੇ ਉੱਤੇ ਤਾਂ ਇਸ਼ਨਾਨ ਕਰਨਾ ਸੌਖਾ ਹੁੰਦਾ, ਵੀ ਨਾ ਰੱਸੀ ਤੇ ਨਾ ਬਾਲਟੀ ਦੀ ਲੋੜ ਹੁੰਦੀ। ਤੇ ਕੋਈ ਸਰੋਵਰ ਆਪਣੇ ਨਗਰ ਚ ਨਹੀਂ ਜਿੱਥੇ ਸਹਿਜ ਤਰੀਕੇ ਦੇ ਨਾਲ ਜਾ ਕੇ ਇਸ਼ਨਾਨ ਕੀਤਾ ਜਾ ਸਕੇ, ਕਿਉਂਕਿ ਇਸ ਸਮੇਂ ਕੋਈ ਖੂਹ ਤਾਂ ਚੱਲਦਾ ਨਜ਼ਰ ਨਹੀਂ ਆ ਰਿਹਾ।
ਜਾਗਤ ਰਾਏ ਬੁਲਾਰ ਸੁਣੀ ਤੇ ਕਾਲ ਵਿਖੇ ਮਨ ਯੋ ਠਹਿਰਾਏ।
ਸੱਜਣ ਜਿੱਥੇ ਸਤਿਗੁਰਾਂ ਨੇ ਕਿਹਾ ਬਿਲਕੁਲ ਉੱਥੇ ਨਾਲ ਹੀ ਰਾਏ ਬੁਲਾਰ ਦੀ ਬੈਠਕ ਸੀ, ਰਾਏ ਬੁਲਾਰ ਵੀ ਕਿਤੇ ਜਾਗਦਾ ਸੀ। ਜਦੋਂ ਮਹਾਰਾਜ ਜੀ ਨੇ ਕਿਹਾ ਵੀ ਨਗਰ ਚ ਕੋਈ ਸਰੋਵਰ ਨਹੀਂ ਹੈ, ਇਹ ਆਵਾਜ਼ ਰਾਏ ਬੁਲਾਰ ਦੇ ਕੰਨਾਂ ਵਿਚ ਪਈ ਵੀ ਮੈਂ ਮੰਗਦਾ ਸੀ ਨਾ ਸਤਿਗੁਰਾਂ ਕੋਲੋਂ, ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ੋ, ਇਹ ਸੇਵਾ ਹੀ ਮਿਲ ਰਹੀ ਹੈ ਮੈਨੂੰ, ਮੇਰੇ ਭਾਗ ਜਾਗ ਪਏ। ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਤਾਂ ਸੁਭਾਵਕ ਕਹਿ ਰਹੇ ਨੇ ਪਰ ਮੈਨੂੰ ਸੇਵਾ ਮਿਲ ਰਹੀ। ਰਾਏ ਬੁਲਾਰ ਦੇ ਕੰਨਾਂ ਵਿਚ ਜਦੋਂ ਇਹ ਆਵਾਜ਼ ਪਈ ਕਿ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿ ਰਹੇ ਨੇ ਕਿ ਨਗਰ ਵਿਚ ਕੋਈ ਸਰੋਵਰ ਨਹੀਂ ਹੈ, ਕਿਉਂਕਿ ਖੂਹ ਵੀ ਕੋਈ ਨਹੀਂ ਚੱਲਦਾ ਨਜ਼ਰ ਆਉਂਦਾ ਜਿਹਦੇ ਤੇ ਇਸ਼ਨਾਨ ਕਰੀਏ, ਇਹ ਗੱਲ ਜਦੋਂ ਰਾਏ ਬੁਲਾਰ ਨੇ ਆਪਣੇ ਕੰਨਾਂ ਚ ਸੁਣੀ
ਤੇ ਕਾਲ ਵੇਖੇ ਮਨ ਯੋ ਠਹਿਰਾਈ,
ਇਹ ਮਨ ਦੇ ਵਿਚ ਫਿਰ ਫੁਰਨਾ ਕੀਤਾ ਰਾਏ ਬੁਲਾਰ ਨੇ ਆਪਣੇ ਮਨ ਵਿਚ ਇਸ ਤਰ੍ਹਾਂ ਦਾ ਨਿਸ਼ਚਾ ਕੀਤਾ,
ਨਾਨਕ ਨਾਮ ਸਰੋਵਰ ਲਾਵੋ ਉਠਤ ਭੋਰ ਵਿਖੇ ਮਨ ਆਨਾ।
ਆਪਣੇ ਮਨ ਚ ਨਿਸ਼ਚਾ ਕਰ ਲਿਆ ਰਾਏ ਬੁਲਾਰ ਨੇ ਕਿ ਅੱਜ ਦਿਨ ਚੜੇਗਾ ਤੇ ਦਿਨ ਚੜਦਿਆਂ ਸਭ ਤੋਂ ਪਹਿਲਾਂ ਇਹ ਕੰਮ ਕਰਾਂਗਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਂ ਤੇ ਇੱਕ ਸਰੋਵਰ ਬਣਾਵਾਂਗਾ। ਜਿਸ ਸਰੋਵਰ ਦਾ ਨਾਮ ਵੀ ਇਹ ਰੱਖਾਂਗਾ ਨਾਨਕਿਆਣਾ, ਉਥੋਂ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਦਾ ਨਾਂ ਪਿਆ ਤਲਵੰਡੀ ਦਾ ਬਦਲ ਕੇ ਨਨਕਾਣਾ ਸਾਹਿਬ, ਜਿੱਥੇ ਗੁਰੂ ਨਾਨਕ ਸਾਹਿਬ ਆਏ ਹੈ। ਆਖਿਆ ਵੀ ਮੈਂ ਮਹਾਰਾਜ ਜੀ ਦੇ ਨਾਂ ਤੇ ਇੱਕ ਸਰੋਵਰ ਇੱਥੇ ਲਾਵਾਂਗਾ, ਸਵੇਰੇ ਉੱਠਦਿਆਂ ਸਭ ਤੋਂ ਪਹਿਲਾਂ ਇਹੀ ਕੰਮ ਕਰਾਂਗਾ। ਏਦਾਂ ਦਾ ਸੰਕਲਪ, ਏਦਾਂ ਦਾ ਦ੍ਰਿੜ ਸੰਕਲਪ ਰਾਏ ਬੁਲਾਰ ਜੀ ਨੇ ਆਪਣੇ ਮਨ ਚ ਕੀਤਾ।
ਜਾਣਤ ਭਾਨਿਜ ਕੋ ਕਿਰਤਾਰ ਲਾਏ ਤੇਰਾ ਗਿਰਦੇ ਬਿਗਸਾਨਾ।
ਆਖਿਆ ਮੈਨੂੰ ਮੇਰੇ ਸਾਹਿਬ ਕਿਰਤਾਰਥ ਕਰ ਦਿੱਤਾ, ਮੈਂ ਬਾਰ ਬਾਰ ਕਹਿੰਦਾ ਸੀ ਕੋਈ ਸੇਵਾ ਬਖਸ਼ੋ, ਆਹ ਸੇਵਾ ਆਪੇ ਹੀ ਮਿਲ ਗਈ, ਇਹਦੇ ਤੋਂ ਉੱਤਮ ਸੇਵਾ ਹੋਰ ਕਿਹੜੀ ਹੋ ਸਕਦੀ ਹੈ ਵੀ ਮੈਂ ਮਹਾਰਾਜ ਜੀ ਦੇ ਨਾਂ ਤੇ ਸਰੋਵਰ ਲਾਵਾਂ ਤੇ ਉੱਥੇ ਹਜ਼ਾਰਾਂ ਪ੍ਰਾਣੀ ਇਸ਼ਨਾਨ ਕਰਨ, ਤੇ ਨਾਲੇ ਮੇਰੇ ਪਿਆਰੇ ਸਾਹਿਬ ਜੀ ਜਦੋਂ ਆਇਆ ਕਰਨਗੇ ਉਹ ਵੀ ਇਸ਼ਨਾਨ ਕਰਿਆ ਕਰਨਗੇ, ਤੇ ਮੇਰਾ ਜੀਵਨ ਕਿਰਤਾਰਥ ਹੋ ਜਾਏਗਾ, ਮੇਰੀ ਜ਼ਿੰਦਗੀ ਸਫਲ ਹੀ ਹੋ ਜਾਏਗੀ। ਏਦਾਂ ਰਾਏ ਬੁਲਾਰ ਜੀ ਸਰੋਵਰ ਲਾ ਕੇ ਬੜੇ ਖੁਸ਼ ਹੋਏ।
ਸੁਖ ਨਵਾਏ ਤਾਂ ਚੱਟਤੀ ਦਿਨ ਇਕਦ ਮੈਂ ਕਰ ਤਿਆਰ ਸੁਜਾਨਾ।
ਉਸੇ ਦਿਨ ਖੁਦਵਾਈ ਸ਼ੁਰੂ ਕਰ ਦਿੱਤੀ, ਰਾਏ ਬੁਲਾਰ ਦੇ ਮਜ਼ਦੂਰਾਂ ਨੂੰ ਸੱਦ ਲਿਆ, ਬੁਲਾ ਲਓ ਜਿੰਨੇ ਨੇੜੇ ਤੇੜੇ ਮਜ਼ਦੂਰ ਮਿਲਦੇ ਨੇ, ਜਿੰਨਾ ਛੇਤੀ ਹੋ ਸਕੇ ਸਰੋਵਰ ਬਣ ਕੇ ਤਿਆਰ ਹੋਵੇ। ਉਸੇ ਦਿਨ ਕਹਿੰਦੇ ਖੁਦਵਾਈ ਸ਼ੁਰੂ ਹੋ ਗਈ। ਕੁਝ ਦਿਨਾਂ ਚ ਸਰੋਵਰ ਦੀ ਖੁਦਵਾਈ ਪੂਰੀ ਹੋ ਗਈ ਔਰ ਸਰੋਵਰ ਬਣ ਕੇ ਤਿਆਰ ਹੋ ਗਿਆ।
ਹੈ ਅਬ ਲੋ ਇਸ਼ਨਾਨ ਪੁਨੀਤ ਕਰੇ ਤੇ ਛਾਤੈ ਪਾਪ ਪਰਾਨਾ।
ਭਾਈ ਸਾਹਿਬ ਕਹਿੰਦੇ ਉਹ ਸਰੋਵਰ ਹਾਲੇ ਤੱਕ ਉਥੇ ਮੌਜੂਦ ਹੈ ਜਿਹੜਾ ਰਾਏ ਬੁਲਾਰ ਨੇ ਲਵਾਇਆ ਸੀ। ਉਹ ਸਰੋਵਰ ਹਾਲੇ ਤੱਕ ਉਹ ਮੌਜੂਦ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਯਾਦ ਵਿਚ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੇਵਾ ਕਰਨ ਦੇ ਦ੍ਰਿੜ ਸੰਕਲਪ ਨਾਲ ਰਾਏ ਬੁਲਾਰ ਨੇ ਜੋ ਸਰੋਵਰ ਲਵਾਇਆ ਸੀ ਉਹ ਸਰੋਵਰ ਅੱਜ ਵੀ ਮੌਜੂਦ ਭਾਈ ਸਾਹਿਬ ਦੇ ਸਮੇਂ ਤੇ ਕਹਿੰਦੇ ਬੇਅੰਤ ਗੁਰੂ ਕੀਆਂ ਸੰਗਤਾਂ ਪਿਆਰ ਵਾਲੇ ਸਿੱਖ ਉਸ ਸਰੋਵਰ ਦੇ ਵਿਚ ਇਸ਼ਨਾਨ ਕਰਦੇ ਨੇ ਜਿਸ ਚ ਇਸ਼ਨਾਨ ਕਰਕੇ ਪਾਪ ਨਸ਼ਟ ਹੋ ਜਾਂਦੇ ਹਨ। ਜਿਸ ਸਰੋਵਰ ਵਿਚ ਚੁੱਭਾ ਲਾਇਆ ਪਾਪਾਂ ਦੀ ਨਿਵਿਰਤੀ ਹੋ ਜਾਂਦੀ ਹੈ। ਅੱਜ ਵੀ ਉਹ ਸਰੋਵਰ ਉਸ ਸਥਾਨ ਤੇ ਲੱਗਾ ਹੋਇਆ ਹੈ।
ਦੋਏਰਾ ਮੁਝ ਕੋ ਲਿਓ ਬੁਲਾਏ ਤਬ ਕਰਵਾਇਓ ਇਸ਼ਨਾਨ।
ਭਾਈ ਸਾਹਿਬ ਭਾਈ ਬਾਲਾ ਜੀ ਕਹਿੰਦੇ ਵੀ ਗੁਰੂ ਸਾਹਿਬ ਨੇ ਮੈਨੂੰ ਸੱਦ ਲਿਆ, ਭਾਈ ਬਾਲਾ ਜੀ ਤੁਸੀਂ ਆਓ। ਤੇ ਕਹਿੰਦੇ ਭਾਈ ਬਾਲਾ ਜੀ ਮੈਂ ਗੁਰੂ ਸਾਹਿਬ ਦਾ ਹੁਕਮ ਸੁਣ ਕੇ ਗਿਆ ਤੇ ਉਸ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਮੈਂ ਸਤਿਗੁਰਾਂ ਨੂੰ ਕਰਾਇਆ, ਕਿਉਂਕਿ ਮਹਾਰਾਜ ਜੀ ਨੂੰ ਪਤਾ ਨਹੀਂ ਸੀ ਨਗਰ ਦਾ ਭੇਦ ਨਾ ਹੋਣ ਕਰਕੇ ਤੇ ਵੀ ਕਿਸ ਥਾਂ ਤੇ ਇਸ਼ਨਾਨ ਇਸ ਸਮੇਂ ਹੋ ਸਕਦਾ। ਭਾਈ ਬਾਲਾ ਜੀ ਕਹਿੰਦੇ ਮੈਂ ਇਸ਼ਨਾਨ ਕਰਾਇਆ ਗੁਰਦੇਵ ਜੀ ਨੂੰ, ਪਾਤਸ਼ਾਹ ਜੀ ਨੂੰ ਜਲ ਕੇ ਮੈਂ ਆਪ ਆਪਣੇ ਹੱਥੀ ਇਸ਼ਨਾਨ ਕਰਾਇਆ।
ਆਲੀਆ ਮਿਲ ਕਰ ਸਤਿਗੁਰੂ ਕਿਨੋ ਪੁਨ ਬਰਸਾ।
ਕਹਿੰਦੇ ਫਿਰ ਸਤਿਗੁਰੂ ਜੀ ਆਪਣੇ ਮਹਿਲਾਂ ਵਿਚ ਆਏ, ਘਰ ਚ ਆਪਣੇ ਪਰਿਵਾਰ ਨੂੰ ਮਿਲੇ, ਜੀਆਂ ਨੂੰ ਮਿਲੇ ਤੇ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸਥਾਨ ਕੀਤਾ। ਭਾਈ ਮਰਦਾਨਾ ਤੇ ਬਾਲਾ ਜੀ ਕਹਿੰਦੇ ਸਾਨੂੰ ਵੀ ਸੱਦ ਲਿਆ ਵੀ ਚਲੋ ਭਾਈ ਹੁਣ ਆਪਾਂ ਚਾਲੇ ਪਾਉਣੇ ਨੇ। ਹਾਲੇ ਰਾਤ ਹੀ ਸੀ, ਅੰਮ੍ਰਿਤ ਵੇਲੇ ਦਾ ਹੀ ਸਮਾਂ ਸੀ ਤੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੋਂ ਰਾਏ ਭੋਇਨ ਦੀ ਤਲਵੰਡੀ ਤੋਂ ਅੰਮ੍ਰਿਤ ਵੇਲੇ ਗਰੀਬਾਂ ਦੀ ਜੀਵਾਂ ਦੀ ਉਧਾਰ ਕਰਨ ਵਾਸਤੇ, ਦੀਨਾਂ ਨੂੰ ਤਾਰਨ ਵਾਸਤੇ, ਸ਼ਿਵਨਾਬ ਜੀਆਂ ਦੇ ਮਨ ਦਾ ਪ੍ਰੇਮ ਭਾਵਨਾ ਪੂਰਨ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਸਥਾਨ ਕੀਤਾ।
ਸਵਈਆ ਦੋਏ ਮਹੂਰਤ ਜਮਨੀ ਤੇ ਗੁਰੂ ਨਾਨਕ ਜੀ ਤਬ ਕਿਨ ਪਿਆਨਾ।
ਪਹਿਰ ਰਾਤ ਰਹਿੰਦੀ ਸੀ ਨਾ ਅੰਮ੍ਰਿਤ ਵੇਲੇ ਦੇ ਸਮੇਂ ਜਦੋਂ ਉੱਠੇ ਤੇ ਦੋ ਕੁ ਘੜੀਆਂ ਬਾਕੀ ਸਨ ਰਾਤ ਦੀਆਂ, ਤੇ ਦੋ ਕੁ ਘੜੀਆਂ ਅੰਮ੍ਰਿਤ ਵੇਲੇ ਦੀਆਂ ਬਾਕੀ ਸਨ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਚਾਲੇ ਪਾਏ।
ਸੰਗ ਚੱਲੇ ਸੁਖ ਸਾਗਰ ਕੇ ਜੁਗ ਮੈਂ ਤੁਹਾਨੂੰ ਓਰ ਚਲੇ ਮਰਦਾਨਾ।
ਭਾਈ ਬਾਲਾ ਜੀ ਕਹਿੰਦੇ ਸੁੱਖਾਂ ਦੇ ਸਮੁੰਦਰ ਸਤਿਗੁਰਾਂ ਦੇ ਨਾਲ ਅਸੀਂ ਚੱਲ ਪਏ, ਇੱਕ ਮੈਂ ਤੇ ਦੂਜੇ ਮੇਰੇ ਨਾਲ ਸਨ ਭਾਈ ਮਰਦਾਨਾ ਜੀ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਪ੍ਰਕਾਰ ਨਾਲ ਚਾਲੇ ਪਾਏ, ਅਸੀਂ ਨਾਲ ਨਾਲ ਪਿੱਛੇ ਪਿੱਛੇ ਟੁਰ ਪਏ।
ਚੇਤ ਆਨੰਦ ਸਤੰਗ ਦੁੱਖ ਕੰਧ ਗੋਬਿੰਦ ਮੁਕੰਦ ਸਦਾ ਦੁੱਖ ਹਨਾ।
ਸਤਿਗੁਰੂ ਜੀ ਜਿਹੜੇ ਸਦਾ ਚੇਤਨ ਸਰੂਪ ਨੇ, ਆਨੰਦ ਸਰੂਪ ਨੇ, ਸਤ ਨੇ, ਸੁੱਖਾਂ ਦਾ ਮੂਲ ਨੇ ਔਰ ਸਾਰੇ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਨ ਵਾਲੇ ਨੇ, ਮੁਕਤੀਦਾਤੇ ਨੇ ਔਰ ਸਦਾ ਆਪਣੇ ਸੇਵਕਾਂ ਦਾਸਾਂ ਦੇ ਦੁੱਖਾਂ ਦਾ ਨਾਸ ਕਰਨ ਵਾਲੇ ਨੇ।
ਤਾਂਗੁਰ ਕੇ ਪਦ ਪੰਕਜ ਉਪਰ ਜਾਤ ਸਦੀਵ ਕਵੀ ਕੁਰਬਾਨਾ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਮਹਾਰਾਜ ਕਹਿੰਦੇ ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਤੁਰੇ ਜਾਂਦੇ ਨੇ ਤੇ ਉਹਨਾਂ ਦੇ ਪਵਿੱਤਰ ਚਰਨਾਂ ਨੂੰ ਵੇਖ ਕੇ ਜਿਨ੍ਹਾਂ ਚ ਸੁੱਖ ਹੈ, ਜਿਨ੍ਹਾਂ ਚ ਆਨੰਦ ਹੈ, ਜਿਨ੍ਹਾਂ ਵਿਚ ਸਤ ਹੈ, ਚੇਤਨਤਾ ਹੈ, ਜੋ ਆਪਣੇ ਦਾਸਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਨੇ, ਐਸੇ ਪਵਿੱਤਰ ਚਰਨਾਂ ਨੂੰ ਵੇਖ ਕੇ ਕਵੀ ਜੀ ਕਹਿੰਦੇ ਮੈਂ ਕੁਰਬਾਨ ਹੋ ਜਾਂਦਾ ਹਾਂ, ਮੈਂ ਵਾਰੇ ਵਾਰੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ।
ਦੋਏਰਾ ਮੰਦ ਮੰਦ ਗਤ ਸੁੰਦਰੇ ਪਦ ਪਦਵੀ ਪਰ ਪਾਏ।
ਅੱਜ ਦੀ ਚਾਲ ਬੜੀ ਸੁੰਦਰ, ਗੁਰੂ ਨਾਨਕ ਸਾਹਿਬ ਦੀ ਸਹਿਜੇ ਸਹਿਜੇ ਕਦਮ ਪੁੱਟਦੇ ਧਰਦੇ ਜ਼ਮੀਨ ਤੇ ਰਾਹ ਦੇ ਉੱਤੇ, ਮਾਰਗ ਦੇ ਉੱਤੇ, ਰਸਤੇ ਤੇ ਚਰਨ ਧਰਦੇ ਤੁਰੇ ਜਾ ਰਹੇ ਨੇ।
ਮੈਂ ਪੁਨ ਮਰਦਾਨਾ ਦੋ ਸਤਿਗੁਰ ਪਿੱਛੇ ਜਾਏ।
ਭਾਈ ਸਾਹਿਬ ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਦੋਵੇਂ ਹੀ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਿੱਛੇ ਪਿੱਛੇ ਸਹਿਜੇ ਸਹਿਜੇ ਤੁਰੇ ਜਾ ਰਹੇ ਨੇ।
ਜੋ ਭਈ ਹੇਤ ਭਗਤ ਸਰਤਾ ਵਿਸਤਾਰਨ ਨਾਨਕ ਰਾਏ ਜਗਤ ਨਿਸਤਾਰਨ।
ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਚੱਲੇ ਨੇ ਨਦੀ ਦਾ ਵਿਸਥਾਰ ਕਰਨ। ਕਿਹੜੀ ਨਦੀ? ਭਗਤੀ ਦੀ। ਉਹਦਾ ਅਲੰਕਾਰ ਬੰਨਣ ਲੱਗੇ ਭਾਈ ਸਾਹਿਬ ਕਿ ਭਗਤੀ ਦੀ ਇਸ ਨਦੀ ਦੇ ਕਿਨਾਰੇ ਕਿਹੜੇ ਨੇ, ਇਹਦੇ ਚ ਪਾਣੀ ਕਿਹੜਾ ਹੈ, ਇਹਦੇ ਚ ਜੀਵ ਜੰਤ ਕਿਹੜੇ ਨੇ, ਇਹਦਾ ਪ੍ਰਵਾਹ ਕਿਹੜਾ ਹੈ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੱਲੇ ਨੇ ਭਗਤੀ ਦੀ ਨਦੀ ਦਾ ਵਿਸਥਾਰ ਕਰਨ ਲਈ, ਜਿਹਦੇ ਵਿੱਚ ਜਗਤ ਦੇ ਜੀਵਾਂ ਦਾ ਸਤਿਗੁਰਾਂ ਨੇ ਪਾਰ ਉਤਾਰਾ ਕਰਨਾ ਹੈ। ਜਗਤ ਦੇ ਜੀਵਾਂ ਦਾ ਪਾਰ ਉਤਾਰਾ ਕਰਨ ਵਾਸਤੇ, ਭਗਤੀ ਦੀ ਨਦੀ ਦੇ ਪ੍ਰਵਾਹ ਨੂੰ ਚਲਾਉਣ ਵਾਸਤੇ ਮਹਾਰਾਜ ਜੀ ਚੱਲੇ ਹਨ।
ਸੁਥਲ ਭਲੇ ਤੇ ਜੋ ਮਨ ਨੀਵਾ।
ਹੁਣ ਖਾਲਸਾ ਜੀ, ਨਦੀ ਵਗਦੀ ਹੈ, ਨਦੀ ਵਗਣ ਵਾਸਤੇ ਜਗ੍ਹਾ ਚਾਹੀਦੀ ਹੈ, ਨੀਵੀਂ ਥਾਂ ਜਿੱਥੋਂ ਨਦੀ ਵਹਿ ਕੇ ਜਾਵੇ। ਕਹਿੰਦੇ ਆਹ ਜਿਹੜੀ ਭਗਤੀ ਰੂਪੀ ਨਦੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵਿਸਥਾਰ ਕਰਨ ਲਈ ਚੱਲੇ ਨੇ, ਇਹਦੇ ਵਾਸਤੇ ਜਿਹੜੀ ਸ੍ਰੇਸ਼ਟ ਥਾਂ ਹੈ ਉਹ ਹੈ ਮਨ ਨੀਵਾਂ ਕਰਨਾ। ਤੇ ਜੋ ਮਨ ਨੀਵਾਂ, ਮਨ ਨੀਵਾਂ ਕਰਨਾ, ਉਹ ਮਨ ਨੀਵਾਂ ਕਰਨਾ ਹੀ ਮਾਨੋ ਇਸ ਭਗਤੀ ਰੂਪੀ ਨਦੀ ਦੀ ਥਾਂ ਹੈ, ਜਿੱਥੇ ਇਸ ਭਗਤੀ ਰੂਪੀ ਨਦੀ ਦੇ ਜਲ ਨੇ ਵਹਿਣਾ ਹੈ। ਮਨ ਨੀਵਾਂ ਕਰਨਾ ਇਹੀ ਉਹਦਾ ਸ੍ਰੇਸ਼ਟ ਥਾਂ ਹੈ, ਭਲਾ ਥਾਂ ਹੈ।
ਯਾਹੇ ਕੀਰਤਨ ਨੀਰਸ ਦੀਵਾ।
ਖਾਲਸਾ ਜੀ, ਇਸ ਨੀਵੇਂ ਮਨ ਰੂਪੀ ਥਾਂ ਤੇ ਜਿਹੜੀ ਭਗਤੀ ਰੂਪੀ ਨਦੀ ਵਹਿ ਰਹੀ ਹੈ, ਉਹਦਾ ਜਲ ਹੈ ਪਰਮੇਸ਼ਰ ਦੀ ਬਾਣੀ ਦਾ ਕੀਰਤਨ ਕਰਨਾ। ਕੀਰਤਨ ਰੂਪੀ ਜਲ ਨਰੀਰ ਸਰੀਰ ਵੀ ਇਸ ਨਦੀ ਵਿਚ ਵਹਿ ਰਿਹਾ।
ਨਾਮ ਸੇਵਤ ਸੁਰ ਉੱਠ ਤਰੰਗਾ।
ਔਰ ਪਰਮੇਸ਼ਰ ਦਾ ਨਾਮ ਜਪਣਾ, ਅਕਾਲ ਪੁਰਖ ਦੀ ਸਿਫਤ ਕਰਨੀ, ਇਸ ਨਦੀ ਦੇ ਜਲ ਦੇ ਵਿਚ ਤਰੰਗਾਂ ਉਪਜਦੀਆਂ ਨੇ, ਇਹ ਤਰੰਗਾਂ ਲਹਿਰਾਂ ਪੈਦਾ ਹੋ ਰਹੀਆਂ ਨੇ।
ਨਿਕਸਨ ਥਾਨ ਜਾ ਸਤਸੰਗਾ।
ਖਾਲਸਾ ਜੀ, ਜਿਵੇਂ ਨਦੀ ਕਿਸੇ ਸੋਮੇ ਤੋਂ ਪੈਦਾ ਹੋ ਕੇ ਨਿਕਲਦੀ ਹੈ ਨਾ, ਕਹਿੰਦੇ ਆਹ ਜਿਹੜੀ ਭਗਤੀ ਰੂਪੀ ਨਦੀ ਵਹਿ ਰਹੀ ਹੈ, ਜਿਹਦੇ ਚ ਕੀਰਤਨ ਰੂਪੀ ਜਲ ਭਰਿਆ ਹੋਇਆ, ਨੀਵੇਂ ਮਨ ਰੂਪੀ ਥਾਂ ਤੇ ਵਹਿ ਰਹੀ ਹੈ, ਜਿਹਦੇ ਵਿਚ ਪਰਮੇਸ਼ਵਰ ਦੀ ਸਿਫਤ ਤੇ ਨਾਮ ਦੀਆਂ ਤਰੰਗਾਂ ਪੀਆਂ ਪੈਦਾ ਹੁੰਦੀਆਂ ਨੇ, ਨਦੀ ਨੂੰ ਨਿਕਲਣ ਦਾ ਸੋਮਾ ਕਿੱਥੋਂ ਕਿੱਥੋਂ ਨਿਕਲਦੀ ਹੈ? ਕਹਿੰਦੇ ਇਹਦੀ ਨਿਕਲਣ ਦੀ ਥਾਂ ਹੈ, ਇਹਦਾ ਸੋਮਾ ਹੈ ਗੁਰੂ ਕੀ ਸੰਗਤ, ਸਾਧ ਸੰਗਤ, ਸਤ ਸੰਗਤ ਰੂਪੀ ਸੋਮੇ ਵਿਚੋਂ ਇਹ ਨਦੀ ਫੁੱਟਦੀ ਹੈ, ਇਹ ਨਦੀ ਵਹਿੰਦੀ ਹੈ।
ਭਰਮ ਗਿਆਨ ਅਧਿਕ ਦਿਡਕੂਲਾ, ਤਿਨੈ ਨਿਕੰਦਨ ਕੋ ਅਨੁਕੂਲਾ।
ਨਦੀ ਦੇ ਦੋ ਕਿਨਾਰੇ ਹੁੰਦੇ ਨੇ, ਜਦੋਂ ਨਦੀ ਵਗਦੀ ਹੈ ਉਹਨਾਂ ਕਿਨਾਰਿਆਂ ਨੂੰ ਢਾਂਦੀ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਇਸ ਨਦੀ ਦੇ ਜਿਹੜੇ ਦੋ ਕਿਨਾਰੇ ਨੇ ਉਹ ਕਿਹੜਾ? ਇੱਕ ਤਾਂ ਭਰਮ, ਦੂਸਰਾ ਅਗਿਆਨ। ਅਗਿਆਨ ਤੇ ਭਰਮ ਰੂਪੀ ਦੋ ਕਿਨਾਰਿਆਂ ਨੂੰ ਇਹ ਨਦੀ ਤੋੜਦੀ ਚਲੀ ਜਾ ਰਹੀ ਹੈ, ਉਹਨਾਂ ਨੂੰ ਭੰਨਦੀ ਚਲੀ ਜਾ ਰਹੀ ਹੈ। ਇਹ ਭਗਤੀ ਰੂਪੀ ਨਦੀ ਹੈ ਜਿਹਦੇ ਚ ਕੀਰਤਨ ਰੂਪੀ ਜਲ ਹੈ। ਤੇ ਕਹਿੰਦੇ ਜਿਹੜਾ ਅਗਿਆਨ ਹੈ, ਭਰਮ ਹੈ, ਇਹ ਜਿਹੜੇ ਦੋ ਪੱਕੇ ਕਿਨਾਰੇ ਨੇ ਇਹਨਾਂ ਨੂੰ ਤੋੜਦੀ ਜਾ ਰਹੀ ਹੈ।
ਖਰੇ ਬਿਤਬ ਕਲਮਲ ਕਲੀ ਕਾਲਾ।
ਹੁਣ ਨਦੀ ਦੇ ਕੰਢੇ ਤੇ ਕੋਈ ਦਰਖਤ ਖੜਾ ਹੋਵੇ, ਨਦੀ ਆਪਣੇ ਜੋਬਨ ਤੇ ਆ ਕੇ ਵਗਦੀ ਹੋਵੇ, ਤੇ ਨਦੀ ਦੇ ਕਿਨਾਰੇ ਤੇ ਖੜੇ ਉਹਨਾਂ ਦਰਖਤਾਂ ਨੂੰ ਨਦੀ ਜੜੋਂ ਪੁੱਟ ਕੇ ਵਿਚ ਵਹਾ ਕੇ ਲੈ ਜਾਂਦੀ।
ਮੂਲ ਉਖਾਰੇ ਬੇਗ ਮਿਸਾਲਾ।
ਕਹਿੰਦੇ ਜੜੋਂ ਹੀ ਉਹਨਾਂ ਦਰਖਤਾਂ ਨੂੰ ਪੁੱਟ ਦਿੰਦੀ ਹੈ। ਇਹ ਨਦੀ ਜਿਹੜੀ ਚੱਲੀ ਗੁਰੂ ਨਾਨਕ ਸਾਹਿਬ ਦੀ ਚਲਾਈ ਹੋਈ, ਇਹਨੇ ਕਿਹੜੇ ਦਰਖਤ ਪੁੱਟੇ ਨੇ? ਇਹਨੇ ਪੁੱਟੇ ਨੇ ਜਿਹੜੇ ਕਲਯੁਗ ਦੇ ਪਾਪ ਨੇ, ਕਲਯੁਗ ਸਮੇਂ ਦੇ ਗਹਿਰੇ ਪਾਪ, ਜਿਹੜੇ ਦਰਖਤਾਂ ਵਾਂਗੂ ਲੱਗੇ ਹੋਏ ਪੱਕੇ ਬੰਦਿਆਂ ਦੇ ਹਿਰਦਿਆਂ ਚ। ਕਹਿੰਦੇ ਮਹਾਰਾਜ ਜੀ ਦੀ ਚਲਾਈ ਹੋਈ ਇਸ ਭਗਤੀ ਰੂਪੀ ਨਦੀ ਨੇ ਉਹਨਾਂ ਪਾਪ ਰੂਪੀ ਖੜੇ ਹੋਏ ਤਰੋਵਰਾਂ ਤੇ ਦਰਖਤਾਂ ਨੂੰ ਜੜੋਂ ਪੁੱਟ ਕੇ ਸੁੱਟ ਦਿੱਤਾ ਹੈ।
ਸਤਿਗੁਰ ਸਿੱਖ ਜਲ ਜੰਤੀ ਅਪਾਰਾ।
ਨਦੀ ਵਿਚ ਜਲ ਜੰਤੂ ਵੀ ਹੁੰਦੇ ਨੇ ਨਾ, ਜਿਹੜੇ ਪਾਣੀ ਵਿਚ ਹੀ ਰਹਿੰਦੇ ਨੇ। ਕਹਿੰਦੇ ਆਹ ਜਿਹੜੀ ਭਗਤੀ ਰੂਪੀ ਨਦੀ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵਿਸਤਾਰਨ ਚੱਲੇ ਨੇ, ਇਸ ਭਗਤੀ ਰੂਪੀ ਨਦੀ ਵਿਚ ਜਿਹੜੇ ਗੁਰੂ ਕੇ ਸਿੱਖ ਨੇ ਉਹ ਜਲ ਜੰਤ ਨੇ, ਜਿਹੜੇ ਸਦਾ ਇਸ ਭਗਤੀ ਰੂਪੀ ਨਦੀ ਵਿਚ ਹੀ ਮਿਲੇ ਰਹਿੰਦੇ ਨੇ, ਉਹ ਜਲ ਜੰਤਾਂ ਦੇ ਸਮਾਨ ਨੇ।
ਵਿਛੜੇ ਨਹੀਂ ਲੀਨ ਸੁਖ ਭਾਰਾ।
ਜਿਹੜੇ ਕਦੇ ਇਸ ਨਦੀ ਤੋਂ ਵਿਛੜਦੇ ਨਹੀਂ, ਔਰ ਇਸ ਭਗਤੀ ਰੂਪੀ ਨਦੀ ਚੋਂ ਭਾਰਾ ਸੁਖ, ਵੱਡਾ ਸੁਖ ਪ੍ਰਾਪਤ ਕਰਦੇ ਹਨ।
ਓਹੇਰਾ ਪ੍ਰੇਮ ਬੇਗ ਪਰਵਾਹ ਤੇ ਮਾਇਆ ਕਾਈਨ।
ਖਾਲਸਾ ਜੀ, ਨਦੀ ਵਿਚ ਪ੍ਰਵਾਹ ਹੁੰਦਾ ਨਾ, ਉਹ ਵਹਿੰਦੀ ਹੈ। ਇਹਦਾ ਵਹਿਣ ਕਿਹੜਾ ਭਗਤੀ ਰੂਪੀ ਨਦੀ ਦਾ? ਇਹਦਾ ਵਹਿਣ ਹੈ ਪ੍ਰੇਮ। प्रेम हुंदा ते फिर भगती रूपी नदी बहिंदी ते जेड़ा वगदा पानी हुंदा ना उहदे ते काई नहीं आउंदी, उहदे ते काई नहीं जमदी। कहिंदे इस करके प्रेम रूपी वेग नाल बहिंदी हुई नदी इहदे ते माया रूपी काई नहीं जमदी, इहदे ते माया रूपी काई जिहड़ी आ उह नहीं जमदी। ओदे तो ए विहूना है, भाव ओदे तो बिना है, मैल तो बिना है।
चरण कमल को ध्यान जो शीतलता सुकलीन।
महाराज गुरु नानक साहब दे जेड़े पवित्र चरण कमलां दा ध्यान है ना, यही इस नदी दे पानी दी शीतलता है। जिवें पानी ठंडा हुंदा ना शीतल, कहिंदे इदां गुरु नानक साहब दे चरणा कमलां दा जो ध्यान है ओ इस भगती रूपी नदी दा शीतल जल है, शीतलता है इस जल विच।
पई सहज स्वरूप सिंध समहाए, मिली जाए सिरता पाए।
जिहड़ियां दुनिया दियां नदियां ने ओह बह के समुंदर च मिलदियां ने। कहिंदे आ जिहड़ी नदी बहिंदी है ना, इह नदी बह के सिद्धी अकाल पुरख रूपी समुंदर विच सहज विच तुरिया अवस्था विच मिलदी है। जिथे जाके मिल के, जिथे जाके अभेद हो करके।
जन्म मरण को बोर न फेरा, वह अदोल सुख पयो करेरा।
अथा सहज रूपी तुरिया पद रूपी समुन्द्र च मिलन तो बाद हुण जेड़े इस नदी दे जल जंतु ने ओह भी समुन्द्र च मिलनगे ना, जेड़े विच सिख ने। जदों उस अथा समुन्द्र परमेश्वर विच जा मिले फिर ओह जन्म ते मरण दे फेरे विच नहीं आउंदे, ओ जन्म मरण दे फेरे विच नहीं आउंदे। हवा अडोल सुख पयो कनेरा, अडोल हो गए और कनेरा बहुत वड्डा भारी सुख उन्हां ने प्राप्त कर लिया। फिर उन्हां दी अवस्था ए बन गई, बहुर हम काहे आवेंगे।
काल काम को डर न जेवा, सरता संग पहुंच गए तेवा।
जिथे काल रूपी गर्मी दा तपश दा डर ही नहीं, ਉਹ ਸਮੁੰਦਰ ਵਿਚ ਮਿਲਿਆ ਹੋਇਆ ਨੂੰ ਮੌਤ ਰੂਪੀ ਕਾਲ ਰੂਪੀ ਘਾਮ ਦਾ ਜਿੱਥੇ ਗਰਮੀ ਦਾ ਰੰਚਕ ਮਾਤਰ ਵੀ ਡਰ ਨੀ, ਇਹੋ ਜਿਹੀ ਸਰਤਾ ਵਿਚ ਇਹੋ ਜਿਹੇ ਸਮੁੰਦਰ ਦੇ ਵਿਚ ਉਹ ਜਾ ਕੇ ਪਹੁੰਚ ਗਏ, ਮਿਲ ਗਏ।
ਜਿਨ ਐਸੀ ਸਰਤਾ ਬਰ ਤਿਆਗੀ, ਮ੍ਰਿਗ ਤ੍ਰਿਸ਼ਨਾ ਜਗ ਭਰਮੈ ਅਭਾਗੇ।
ਜਿਨ੍ਹਾਂ ਨੇ ਇਹੋ ਜਿਹੀ ਨਦੀ ਛੱਡ ਦਿੱਤੀ ਹੈ, ਆ ਜਿਹੜੀ ਉੱਪਰ ਦੱਸੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਜੀ ਵਿਸਥਾਰ ਕਰਨ ਲਈ ਚੱਲੇ ਨੇ, ਜਿਨ੍ਹਾਂ ਨੇ ਇਹੋ ਜੀ ਸ੍ਰੇਸ਼ਟ ਨਦੀ ਤਿਆਗ ਦਿੱਤੀ ਹੈ, ਔਰ ਇਹਨੂੰ ਤਿਆਗ ਕੇ ਮ੍ਰਿਗ ਤ੍ਰਿਸ਼ਨਾ ਦੀ ਨਦੀ ਪਿੱਛੇ। ਮ੍ਰਿਗ ਤ੍ਰਿਸ਼ਨਾ ਦੀ ਨਦੀ ਕਿਹੜੀ ਹੁੰਦੀ ਹੈ? ਇਹ ਮਰੂਸਥਲ ਦੇ ਇਲਾਕਿਆਂ ਵਿਚ ਜਦੋਂ ਦੂਰੋਂ ਰੇਤਾ ਚਮਕਦੀ ਦਿਸਦੀ ਹੈ ਤੇ ਏਦਾਂ ਜਾਪਦਾ ਵੀ ਜਿਵੇਂ ਨਦੀ ਵਹਿ ਰਹੀ, ਪਰ ਉਹ ਪਾਣੀ ਹੁੰਦਾ ਨਹੀਂ, ਉੱਥੇ ਨਦੀ ਹੈ ਨਹੀਂ। ਕਹਿੰਦੇ ਏਦਾਂ ਜਿਹੜੇ ਸੰਸਾਰ ਦੇ ਸੁੱਖ ਨੇ ਨਾ, ਭਰਮ ਪਦਾਰਥ, ਉਹ ਮ੍ਰਿਗ ਤ੍ਰਿਸ਼ਨਾ ਦੀ ਨਦੀ ਵਾਂਗੂ ਨੇ, ਜਿਹੜੇ ਉਹਦੇ ਵਿਚ ਲੱਗੇ ਹੋਏ ਆ ਭਾਗੇ ਮਾੜੇ ਭਾਗਾਂ ਵਾਲੇ ਨੇ, ਔਰ ਇਹੋ ਜਿਹੀ ਸ੍ਰੇਸ਼ਟ ਨਦੀ ਨੂੰ ਤਿਆਗੀ ਬੈਠੇ ਨੇ, ਉਨ੍ਹਾਂ ਜੇ ਤਾਂ ਮਾੜੇ ਭਾਗ ਹੀ ਕਿਸੇ ਦੇ ਨਹੀਂ।
ਸ੍ਰੀ ਨਾਨਕ ਸਰਤਾ ਵਿਸਤਾਰੀ, ਜਹਾਂ ਤਾਂ ਪਸਰੀ ਬਰਬਾਰੇ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਹ ਜਿਹੜੀ ਸਰਤਾ ਨਦੀ ਹੈ ਨਾ ਭਗਤੀ ਦੀ, ਇਹਦਾ ਵਿਸਥਾਰ ਕੀਤਾ, ਜਿਹਦਾ ਸ੍ਰੇਸ਼ਟ ਜਲ ਸਰਵ ਥਾਵਾਂ ਤੇ ਸਤਿਗੁਰਾਂ ਪਸਾਰਿਆ, ਸਰਵ ਜਗਾਵਾਂ ਤੇ ਪਸਾਰਿਆ। ਇਹ ਨਦੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਚੱਲੀ ਹੈ, ਵਿਸ਼ਵ ਦੇ ਕੋਨੇ ਕੋਨੇ ਤੱਕ ਇਸ ਭਗਤੀ ਦੀ ਨਦੀ ਦਾ ਵਿਸਥਾਰ ਹੋਇਆ।
ਵੱਡੇ ਭਾਗ ਤੇ ਪ੍ਰਾਪਤ ਹੋਏ, ਕਵੀ ਸੰਤੋਖ ਸਿੰਘ ਸਿਮਰੇ ਸੋਏ।
ਵੱਡਿਆਂ ਭਾਗਾਂ ਕਰਕੇ ਇਹੋ ਜਿਹੀ ਨਦੀ ਦੀ ਪ੍ਰਾਪਤੀ ਹੁੰਦੀ ਹੈ, ਜਦੋਂ ਭਾਗ ਵੱਡੇ ਹੋਣ, ਭਾਗ ਸਵੱਲੇ ਹੋਣ। ਤੇ ਭਾਈ ਸਾਹਿਬ ਜੀ ਕਹਿੰਦੇ, ਮਾਂ ਕਵੀ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਦੀ ਕਿਰਪਾ ਨਾਲ ਇਸ ਨਦੀ ਵਿਚ ਮੇਲ ਹੁੰਦਾ ਹੈ ਨਾ, ਮੈਂ ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਸਿਮਰਦਾ ਹਾਂ, ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਧਿਆਉਂਦਾ ਹਾਂ, ਜਿਨ੍ਹਾਂ ਦਾ ਸਿਮਰਨ ਕਰਕੇ ਐਸੀ ਨਦੀ ਵਿਚ ਐਸੇ ਪ੍ਰਵਾਹ ਵਿਚ ਮੇਲ ਹੁੰਦਾ ਹੈ।
ਦੋਹੇਰਾ ਸ੍ਰੀ ਗੁਰ ਚਰਨ ਧਿਆਨ ਤਰੂ, ਪ੍ਰੇਮ ਨੀਰ ਤੈ ਪਾਏ।
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਜਿਹੜਾ ਧਿਆਨ ਹੈ, ਉਹ ਬ੍ਰਿਛ ਦੇ ਦਰਖਤ ਦੇ ਸਮਾਨ ਹੈ, ਤੇ ਦਰਖਤ ਦੇ ਸਮਾਨ ਉਸ ਧਿਆਨ ਨੂੰ। ਹੁਣ ਦਰਖਤ ਤਾਂ ਪਲਦਾ ਜੇ ਉਹਦੀ ਜੜ ਚ ਪਾਣੀ ਪਿਆ ਹੋਵੇ, ਜੇ ਉਹਦੀ ਜੜ ਚ ਪਾਣੀ ਨਹੀਂ ਤੇ ਦਰਖਤ ਨਹੀਂ ਪਲਦਾ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਹੈ ਦਰਖਤ, ਔਰ ਉਸ ਦਰਖਤ ਨੂੰ ਪਾਲਣ ਵਾਸਤੇ ਪਾਣੀ ਦਾ ਕੰਮ ਕਰਦਾ ਜਿਹੜਾ ਸਤਿਗੁਰਾਂ ਦੇ ਚਰਨਾਂ ਨਾਲ ਪ੍ਰੇਮ ਕਰਨਾ ਹੈ। ਉਹ ਪ੍ਰੇਮ ਇਸ ਦਰਖਤ ਨੂੰ ਜਲ ਦੇਣ ਦੇ ਤੁਲ ਹੈ, ਨੀਰ ਦੇ ਤੁਲ ਹੈ।
ਕਵਿਤਾ ਕੁਸਮ ਪਰ ਫੁੱਲਈ ਸਫਲ ਅਰਥ ਸਮਦਾਏ,
ਕਹਿੰਦੇ ਜਦੋਂ ਉਹ ਦਰਖਤ ਮੌਲਦਾ ਨਾ ਗੁਰੂ ਸਾਹਿਬ ਦੇ ਪ੍ਰੇਮ ਦੇ ਜਲ ਨਾਲ ਖਿੜਦਾ, ਫਿਰ ਉਸ ਦਰਖਤ ਦੇ ਉੱਤੇ ਫੁੱਲ ਲੱਗਦੇ ਨੇ। ਕਿਹੜੇ? ਆ ਕਵਿਤਾ ਦਾ ਫੁੱਲ ਲੱਗਦਾ ਹੈ, ਕਵਿਤਾ ਦਾ ਫੁੱਲ ਲੱਗਦਾ ਹੈ। ਔਰ ਉਸ ਕਵਿਤਾ ਵਿੱਚ ਜਿਹੜੇ ਅਰਥ ਨੇ, ਕਹਿੰਦੇ ਉਸ ਦਰਖਤ ਨੂੰ ਫਲ ਦਾ ਰੂਪ ਮਿਲ ਜਾਂਦਾ, ਉਹਦੇ ਵਿੱਚੋਂ ਫਿਰ ਫਲ ਮਿਲਦਾ। ਉਸ ਕਵਿਤਾ ਵਿੱਚ ਜਿਹੜਾ ਅਰਥ ਪਰੋਇਆ ਸਮੋਇਆ ਜਾਂਦਾ, ਉਹ ਸ੍ਰੇਸ਼ਟ ਫਲ ਹੈ ਜਿਹੜਾ ਇਸ ਚਰਨਾ ਰੂਪੀ ਦਰਖਤ ਦੇ ਉੱਤੇ ਲੱਗਦਾ ਹੈ।
ਸ੍ਰੀ ਬਾਲਾ ਚੰਦਰ ਵਾਜ ਭਯੰ ਪਰਿਆ ਛੰਦ ਚਲੇ ਪੰਥ ਨਾਥ ਪਏ ਗੁਣ ਸਾਥਾ।
ਮੇਰੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੱਲ ਪਏ, ਦੀਨ ਦੁਨੀਆਂ ਦੇ ਮਾਲਕ ਚੱਲ ਪਏ, ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੋਵੇਂ ਸਤਿਗੁਰਾਂ ਦੇ ਨਾਲ ਨੇ।
ਦਇਆ ਸਿੰਧ ਰੂਰੀ ਪਨੇ ਗਿਆਨ ਗਾਥਾ,
ਦਇਆ ਦੇ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਰਸਤੇ ਚ ਤੁਰੇ ਜਾਂਦੇ, ਤੇ ਰਾਹ ਚ ਤੁਰੇ ਜਾਂਦਿਆਂ ਰਸਤੇ ਵਿਚ ਪਰਮੇਸ਼ਰ ਦੀ ਭਗਤੀ ਦੀ ਗਿਆਨ ਦੀ ਕਥਾ ਕਰਦੇ ਜਾਂਦੇ। ਅਕਾਲ ਪੁਰਖ ਪਰਮੇਸ਼ਰ ਦੀ ਮਹਿਮਾ, ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਉਹ ਸਤਿਗੁਰੂ ਜੀ ਆਪਣੇ ਮੁਖੋਂ ਉਚਾਰਦੇ ਜਾ ਰਹੇ ਨੇ।
ਗਏ ਧਾਮ ਲਾਲੋ ਗੋਬਿੰਦੰ ਮੁਕੰਦਾ,
ਮਹਾਰਾਜ ਸੱਚੇ ਪਾਤਸ਼ਾਹ ਨਨਕਾਣਾ ਸਾਹਿਬ ਤਲਵੰਡੀ ਸਾਹਿਬ ਤੋਂ ਚੱਲ ਕੇ ਸਭ ਤੋਂ ਪਹਿਲਾਂ ਮੁਕਤੀ ਦਾਤੇ ਉਥੇ ਪਹੁੰਚੇ ਨੇ ਜਿੱਥੋਂ ਆਏ ਸੀ ਤਲਵੰਡੀ, ਭਾਵ ਏਮਨਾਬਾਦ ਨਗਰ ਭਾਈ ਲਾਲੋ ਦੇ ਘਰ, ਕਿਉਂਕਿ ਉਨ੍ਹਾਂ ਨੂੰ ਕਹਿ ਕੇ ਆਏ ਸੀ ਵੀ 5 ਦਿਨ ਤੁਹਾਡੇ ਉਧਾਰ ਨੇ, ਮੁੜ ਕੇ ਫੇਰ ਆਵਾਂਗੇ, ਉਹ 5 ਦਿਨ ਰਹਿ ਕੇ ਜਾਵਾਂਗੇ। ਭਾਈ ਲਾਲੋ ਨਾਲ ਕੀਤਾ ਬਚਨ ਪੂਰਿਆਂ ਕਰਨ ਵਾਸਤੇ ਮਹਾਰਾਜ ਜੀ ਭਾਈ ਲਾਲੋ ਦੇ ਘਰ ਆਏ ਨੇ।
ਕਰੀ ਬੰਦਨਾ ਹੇਰ ਬਾਜਿਓ ਅਨੰਦਾ,
ਭਾਈ ਲਾਲੋ ਨੇ ਜਦੋਂ ਸਾਹਿਬਾਂ ਨੂੰ ਆਉਂਦਿਆਂ ਡਿਠਾ, ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕੀਤੀ, ਬੜੇ ਪਿਆਰ ਨਾਲ ਮਹਾਰਾਜ ਜੀ ਦੇ ਚਰਨਾਂ ਚ ਨਮਸਕਾਰ ਕੀਤੀ, ਤੇ ਹਿਰਦੇ ਵਿਚ ਪਰਮਾਨੰਦ ਦੀਆਂ ਲਹਿਰਾਂ ਭਾਈ ਲਾਲੋ ਦੇ ਹਿਰਦੇ
ਚੁੱਠੀਆਂ,
ਤੇ ਬੜਾ ਸੋਹਣਾ ਪਲੰਗਾ ਬੜੀ ਖੁਸ਼ੀ ਦੇ ਨਾਲ ਚਾਉ ਦੇ ਨਾਲ ਪਲੰਗਾ ਡਾਇਆ, ਔਰ ਪਲੰਗਾ ਵਿਛਾ ਕਰਕੇ
ਮਨੋਮਾਨ ਕੀ ਨੰਗ ਅਮੀ ਪੂਰ ਪਿਆਸੰ,
ਪਲੰਗੇ ਤੇ ਸੋਹਣਾ ਵਿਛੋਣਾ ਵਿਛਾ ਕੇ ਸਾਹਿਬ ਨੂੰ ਬਿਠਾਇਆ, ਔਰ ਮਹਾਰਾਜ ਜੀ ਦੇ ਦਰਸ਼ਨ ਏਦਾਂ ਪੇ ਕਰਦੇ ਨੇ ਮਾਨੋ ਬੜੇ ਚਿਰਾਂ ਦੇ ਪਿਆਸੇ ਨੇ, ਤੇ ਪੀਣ ਨੂੰ ਪਾਣੀ ਨਹੀਂ, ਪਾਣੀ ਦੀ ਥਾਂ ਤੇ ਅੰਮ੍ਰਿਤ ਮਿਲ ਗਿਆ ਹੋਵੇ। ਗੁਰੂ ਦਰਸ਼ਨਾਂ ਦੇ ਅੰਮ੍ਰਿਤ ਜਲ ਨੂੰ ਨੇਤਰਾਂ ਰੂਪੀ ਡੋਨਿਆਂ ਨਾਲ ਭਾਈ ਲਾਲੋ ਜੀ ਭਰ ਭਰ ਕੇ ਪੀਣ ਲੱਗੇ ਨੇ।
ਰਹੇ 5 ਰਹਿਣਾ ਚਲੇ ਫੇਰ ਆਗੇ,
ਮਹਾਰਾਜ ਜੀ 5 ਦਿਨ ਤੇ 5 ਰਾਤਾਂ ਭਾਈ ਲਾਲੋ ਦੇ ਘਰ ਰਹੇ, ਜਿਹੜਾ ਬਚਨ ਹੋਇਆ ਸੀ 5 ਰਾਤਾਂ ਭਾਈ ਲਾਲੋ ਦੇ ਘਰ ਰਹਿ ਕੇ ਗਰੀਬ ਨਵਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਥੋਂ ਅੱਗੇ ਨੂੰ ਚੱਲ ਪਏ।
ਲੈ ਨਾਮ ਜਾ ਕੇ ਵੱਡੇ ਪਾਪ ਭਾਗੇ,
ਜਿਨ੍ਹਾਂ ਦਾ ਨਾਂ ਲਿਆ ਵੱਡੇ ਵੱਡੇ ਪਾਪ ਨਸ ਜਾਂਦੇ ਨੇ, ਜਿਨ੍ਹਾਂ ਦਾ ਨਾਂ ਲਿਆ ਵੱਡੇ ਵੱਡੇ ਪਾਪ ਨਸ਼ਟ ਹੋ ਜਾਂਦੇ ਨੇ, ਐਸੇ ਸਾਹਿਬ ਸੱਚੇ ਪਾਤਸ਼ਾਹ ਜੀ ਏਮਨਾਬਾਦ ਨਗਰ ਤੋਂ ਭਾਈ ਲਾਲੋ ਦੇ ਘਰੋਂ ਚੱਲ ਪਏ।
ਪਤੰਗ ਬੰਦ ਲਾਲੋ ਗਏ ਦੂਰ ਸੰਗੰ,
ਮਹਾਰਾਜ ਜੀ ਦੇ ਨਾਲ ਨਾਲ ਭਾਈ ਲਾਲੋ ਜੀ ਤੁਰ ਪਏ ਗੁਰੂ ਸਾਹਿਬ ਨੂੰ ਵਿਦਾ ਕਰਨ ਲਈ। ਸਹਿਜੇ ਸਹਿਜੇ ਭਾਈ ਲਾਲੋ ਜੀ ਮਹਾਰਾਜ ਜੀ ਦੇ ਨਾਲ ਜਾ ਰਹੇ, ਗੁਰਦੇਵ ਦੇ ਚਰਨਾਂ ਤੇ ਵੰਦਨਾ ਹੀ ਕਰਦੇ, ਨਮਸਕਾਰਾਂ ਹੀ ਕਰਦੇ ਨੇ।
ਮੁਰੇ ਨਾ ਕਰੰਗ ਪ੍ਰੇਮ ਬੋਰੰਗ ਉਮੰਗ,
ਇਨ੍ਹਾਂ ਪਿਆਰ ਹਿਰਦੇ ਚ ਪੈਦਾ ਹੋਇਆ ਭਾਈ ਲਾਲੋ ਦੇ ਵੀ ਘਰ ਮੁੜਨ ਨੂੰ ਚਿੱਤ ਨਹੀਂ ਕਰਦਾ, ਨਾਲ ਨਾਲ ਜਾ ਰਹੇ ਤੇ ਚਿੱਤ ਕਰਦਾ ਵੀ ਜਿੱਥੇ ਮਹਾਰਾਜ ਜੀ ਭਾਈ ਬਾਲੇ ਮਰਦਾਨੇ ਨੂੰ ਨਾਲ ਲਿਆ ਮੈਨੂੰ ਵੀ ਲੈ ਚਲੋ। ਇੰਨਾ ਪਿਆਰ ਭਾਈ ਲਾਲੋ ਦੇ ਹਿਰਦੇ ਵਿਚ ਉਮ ਗਿਆ ਵੀ ਪਿੱਛੇ ਘਰ ਮੁੜਨ ਨੂੰ ਚਿੱਤ ਨਹੀਂ ਕਰਦਾ।
ਪਨਿਓ ਬਾਰ ਬਾਰ ਮੁਰਿਓ ਧਾਮ ਆਇੰ,
ਮਹਾਰਾਜ ਜੀ ਬਾਰ ਬਾਰ ਕਹਿੰਦੇ ਭਾਈ ਲਾਲੋ ਜੀ ਹੁਣ ਤੁਸੀਂ ਜਾਓ ਪਿੱਛੇ ਨੂੰ, ਪਰ ਭਾਈ ਲਾਲੋ ਜੀ ਕਹਿੰਦੇ ਮਹਾਰਾਜ ਤੁਰ ਜਾਣਾ, ਫੇਰ ਨਾਲ ਤੁਰ ਪੈਂਦੇ, ਆਖਿਰਕਾਰ ਮਹਾਰਾਜ ਖਲੋ ਗਏ ਤੇ ਕਹਿੰਦੇ ਭਾਈ ਲਾਲੋ ਜੀ ਹੁਣ ਤੁਸੀਂ ਜਾਓ ਵਾਪਸ ਆਪਣੇ ਘਰ ਨੂੰ, ਅਸੀਂ ਤੁਹਾਨੂੰ ਵਿਦਾਇਗੀ ਦਿੰਨੇ, ਆਗਿਆ ਦਿੰਨੇ ਆ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਨੂੰ ਵਿਦਾ ਕੀਤਾ, ਟੋਰਿਆ ਵਾਪਸ ਪਿੱਛੇ
ਨੂੰ।
ਚੱਲਣ ਸਮੇਂ ਜਿਹੋ ਜਿਹਾ ਸਰੂਪ ਸੀ ਮਹਾਰਾਜ ਜੀ ਦਾ, ਜਿਹੋ ਜਿਹੇ ਵਸਤਰ ਪਾਏ ਸਨ, ਉਹ ਸਰੂਪ ਭਾਈ ਲਾਲੋ ਨੇ ਆਪਣੇ ਹਿਰਦੇ ਚ ਵਸਾ ਲਿਆ। ਜਦੋਂ ਵਾਪਸ ਮੁੜੇ ਨਾ ਆਪਣੇ ਘਰ ਨੂੰ ਤੇ ਚੱਲਣ ਸਮੇਂ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਮਹਾਰਾਜ ਜੀ ਦਾ ਜੋ ਪਵਿੱਤਰ ਪਾਵਨ ਸਰੂਪ ਹੈ ਉਹਨੂੰ ਆਪਣੇ ਹਿਰਦੇ ਚ ਵਸਾ ਲਿਆ।
ਜਹਾਂ ਦੇਸ਼ ਮੰਤਰੰਗ ਢਾਕਾ ਬੰਗਾਲਾ ਤਹਾਂ ਕੋ ਚਲੇ ਪ੍ਰਕਦੀ ਨੰਦਿਆਲਾ।
ਨਿਗਾਹ ਮਾਰੀ ਤੇ ਵੇਖਿਆ ਵੀ ਰੋਗੀ ਕਿੱਥੇ ਰਹਿੰਦੇ ਨੇ, ਹੁਣ ਪਹਿਲਾਂ ਆ ਵੇਖੀਏ ਵੀ ਜਿੱਥੇ ਰੋਗੀ ਨੇ ਦਵਾਈ ਉੱਥੇ ਚਾਹੀਦੀ। ਨਿਗਾਹ ਮਾਰੀ ਤੇ ਬੰਗਾਲ ਢਾਕਾ ਨਜ਼ਰ ਆਇਆ, ਢਾਕਾ ਤੇ ਬੰਗਾਲ ਡਿੱਠਾ, ਜਿੱਥੋਂ ਦਾ ਜਾਦੂ ਬੜਾ ਸਿਰੇ ਚੜ ਕੇ ਬੋਲਦਾ ਸੀ, ਜਿੱਥੇ ਬੜੇ ਬੜੇ ਜਾਦੂਗਰਾਂ ਦਾ ਨਿਵਾਸ ਸੀ। ਕਹਿੰਦੇ ਢਾਕੇ ਬੰਗਾਲ ਵੱਲ ਮਹਾਰਾਜ ਜੀ ਦੀ ਨਿਗਾਹ ਪਈ, ਜਿੱਥੇ ਮੰਤਰਾਂ ਦੀ ਸ਼ਕਤੀ ਸੀ, ਮੰਤਰਾਂ ਦੀ ਸ਼ਕਤੀ ਨਾਲ ਜੀਵ ਕੁਕਰਮ ਕਰਦੇ ਸਨ, ਸਭ ਤੋਂ ਪਹਿਲਾਂ ਗਰੀਬ ਨਵਾਜ ਪਾਤਸ਼ਾਹ ਉਸੇ ਪਾਸੇ ਨੂੰ ਚੱਲ ਪਏ।
ਗਤੀ ਮੰਦ ਮੰਦੰ ਪਦੰਗ ਪੰਥ ਪਾਵੈ,
ਸਹਿਜੇ ਸਹਿਜੇ ਮਹਾਰਾਜ ਜੀ ਤੁਰਦੇ ਨੇ, ਬੜੇ ਸਹਿਜੇ ਸਹਿਜੇ ਚਰਨ ਜ਼ਮੀਨ ਤੇ ਰੱਖਦੇ ਜਾਂਦੇ ਨੇ।
ਸਹਿਰੇ ਨਮਾਈ ਚਲੇ ਦਿਉਸ ਜਾਵੇ,
ਜਿੱਥੇ ਰਾਤ ਪੈਂਦੀ ਆ ਉਥੇ ਟਿਕ ਜਾਂਦੇ ਨੇ, ਭਾਵੇਂ ਕੋਈ ਜੰਗਲ ਹੋਵੇ ਤੇ ਭਾਵੇਂ ਕੋਈ ਨਗਰ ਹੋਵੇ। ਨਗਰ ਚ ਕਦੇ ਸਤਿਗੁਰੂ ਜੀ ਨਹੀਂ ਸਨ ਜਾਂਦੇ, ਨਗਰ ਤੋਂ ਬਾਰ ਬਾਰ ਹੀ ਆਸਣ ਲਾਇਆ ਕਰਦੇ ਸੀ। ਤੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜਿੱਥੇ ਰਾਤ ਪੈਂਦੀ ਆ ਉੱਥੇ ਟਿਕ ਜਾਂਦੇ ਨੇ, ਦਿਨ ਚੜਦਾ ਉਥੋਂ ਫੇਰ ਅਗਲੇ ਦਿਨ ਸੁਬਾ ਛੇਤੀ ਸਵਖਤੇ ਚੱਲ ਪੈਂਦੇ
ਨੇ।
ਏਦਾਂ ਚਲਦਿਆਂ ਚਲਦਿਆਂ ਰਾਹ ਵਿਚ ਤਿੰਨ ਦਿਨ ਬਤੀਤ ਹੋ ਗਏ। ਕਿਸੇ ਥਾਂ ਤੋਂ ਨਾ ਤਾਂ ਮਹਾਰਾਜ ਜੀ ਨੇ ਭੋਜਨ ਲਿਆ ਤੇ ਨਾ ਛਕਿਆ, ਜੇ ਕਿਸੇ ਦਿੱਤਾ ਤੇ ਲਿਆ ਨਹੀਂ, ਤੇ ਨਾ ਲਿਆ ਭੋਜਨ ਤੇ ਨਾ ਹੀ ਸਤਿਗੁਰੂ ਜੀ ਨੇ ਤਿੰਨਾਂ ਦਿਨਾਂ ਚ ਭੋਜਨ ਛਕਿਆ।
ਛੁਦਾ ਹੈ ਨਾ ਮੋਕੋ ਗੁਰੂ ਧੀਰ ਦੀਨੰ।
ਭਾਈ ਬਾਲਾ ਜੀ ਕਹਿੰਦੇ ਵੀ ਸਤਿਗੁਰੂ ਜੀ ਨੇ ਮੈਨੂੰ ਇਹੋ ਜਿਹਾ ਧੀਰਗ ਦੇ ਦਿੱਤਾ ਸੀ ਵੀ ਭੁੱਖ ਮੈਨੂੰ ਵੀ ਨਹੀਂ ਸੀ ਲੱਗਦੀ। ਗੁਰੂ ਸਾਹਿਬ ਨੇ ਇਹੋ ਜਿਹਾ ਧੀਰਗ ਦਿੱਤਾ ਹੋਇਆ ਕਿ ਤਿੰਨ ਦਿਨ ਬੀਤ ਗਏ ਸਤਿਗੁਰਾਂ ਦੇ ਨਾਲ ਪਰ ਮੈਨੂੰ ਭੁੱਖ ਨਹੀਂ ਲੱਗੀ।
ਅਨੰਦੰ ਦਿਨੰ ਰਹਿਨ ਸ਼ੋਕੰ ਬੈਨੋ,
ਰਾਤ ਦਿਨ ਆਨੰਦ ਹੀ ਆਨੰਦ ਬਣਿਆ ਰਹਿੰਦਾ ਸੀ ਮੇਰੇ ਹਿਰਦੇ ਚ। ਪਤਾ ਨੀ ਕਿਹੋ ਜੀ ਕਲਾ ਸਤਿਗੁਰਾਂ ਵਰਤਾਈ ਸੀ, ਨਾਲ ਭਾਈ ਮਰਦਾਨੇ ਨੂੰ ਭੁੱਖ ਲੱਗਦੀ ਸੀ, ਮੈਨੂੰ ਭੁੱਖ ਨਹੀਂ ਸੀ ਲੱਗਦੀ, ਕਿਉਂਕਿ ਜੇ ਮਰਦਾਨੇ ਨੂੰ ਵੀ ਮੇਰੇ ਸਾਹਿਬ ਭੁੱਖ ਲਾਉਂਦੇ ਨੇ ਤੇ ਭੁੱਖ ਲਾਉਣ ਪਿੱਛੇ ਕੋਈ ਕਾਰਨ ਹੁੰਦਾ। ਤੇ ਆਨੰਦ ਭਾਈ ਮਰਦਾਨੇ ਨੂੰ ਵੀ ਇੱਕ ਵਾਰੀ ਬਣਾ ਦਿੱਤਾ ਸੀ, ਅੱਗੇ ਕਥਾ ਆਏਗੀ। ਜਦੋਂ ਸਾਹਿਬ ਸੁਮੇਰ ਤੇ ਗਏ ਤੇ ਮਰਦਾਨੇ ਨੂੰ ਵੀ ਮਹਾਰਾਜ ਜੀ ਨੇ ਭੁੱਖ ਦੂਰ ਕਰ ਦਿੱਤੀ। ਭਾਈ ਬਾਲਾ ਜੀ ਕਹਿੰਦੇ ਵੀ ਮੈਨੂੰ ਤਾਂ ਸਤਿਗੁਰਾਂ ਇਹੋ ਜਿਹਾ ਧੀਰਗ ਦਿੱਤਾ ਵੀ ਰਾਤ ਦਿਨ ਆਨੰਦ ਹੀ ਬਣਿਆ ਰਹਿੰਦਾ ਸੀ, ਕੋਈ ਸ਼ੋਕ ਨਹੀਂ ਸੀ ਹੁੰਦਾ, ਕਿਸੇ ਪ੍ਰਕਾਰ ਦੀ ਭੁੱਖ ਨਹੀਂ ਸੀ ਵਿਆਪਦੀ।
ਦੋਹੇਰਾ ਛੁਦਾ ਲਗੀ ਵਿਆਕੁਲ ਭਇਓ ਮਰਦਾਨਾ ਕੁਲਾਏ।
ਤਿੰਨ ਦਿਨ ਬੀਤ ਗਏ ਸਨ, ਭਾਈ ਮਰਦਾਨੇ ਨੂੰ ਬੜੀ ਡਾਢੀ ਭੁੱਖ ਲੱਗੀ। ਜਿਹੜੇ ਦਿਨ ਦੇ ਵਿੱਚ ਤਿੰਨ ਤਿੰਨ ਵਾਰੀ ਲੱਗਣ ਪਾਣੀ ਪ੍ਰਸ਼ਾਦਾ ਛਕਣ ਵਾਲੇ, ਹੁਣ ਤਿੰਨ ਦਿਨ ਹੋ ਗਏ ਛਕਣ ਨੂੰ ਨਹੀਂ ਮਿਲਿਆ ਤੇ ਨਾਲੇ ਪੈਦਲ ਤੁਰੇ ਜਾ ਰਹੇ ਨੇ ਭੁੱਖੇ ਪੇਟ, ਭਾਈ ਮਰਦਾਨਾ ਜੀ ਭੁੱਖ ਕਰਕੇ ਵਿਆਕੁਲ ਹੋ ਗਏ।
ਸਮਿਤ ਹੇਤ ਕਾਰਨ ਕਰਨ ਤੇ ਔਰ ਭੁੱਖ ਲਗਾਏ।
ਭਾਈ ਸਾਹਿਬ ਕਹਿੰਦੇ ਕਿਉਂ ਲੱਗੀ ਆ ਭੁੱਖ, ਉਹਦਾ ਕਾਰਨ ਹੈ ਸੁਮਤ ਦੇਣ ਵਾਸਤੇ। ਭਾਈ ਮਰਦਾਨੇ ਦੀ ਭੁੱਖ ਦਾ ਤਾਂ ਇੱਕ ਬਹਾਨਾ ਹੈ, ਅਸਲ ਵਿੱਚ ਸਤਿਗੁਰੂ ਜੀ ਭਾਈ ਮਰਦਾਨੇ ਨੂੰ ਭੁੱਖ ਲਾ ਕੇ ਸਾਨੂੰ ਸੁਮਤ ਦੇਣਾ ਚਾਹੁੰਦੇ ਨੇ, ਜੀਵਾਂ ਨੂੰ ਸੁਮਤ ਦੇਣਾ ਚਾਹੁੰਦੇ ਨੇ, ਇਸ ਕਰਕੇ ਭਾਈ ਮਰਦਾਨੇ ਨੂੰ ਭੁੱਖ ਲਗਾ ਦਿੰਦੇ ਨੇ।
ਸਵਈਆ ਪੂਰ ਛੁਦਾ ਖਿਜੇ ਹੈ ਮਨ ਮੈਂ ਕੁਝ ਫਾਕਤ ਨਾ ਮੁਕਤੇ ਮਰਦਾਨਾ।
ਭੁੱਖ ਬੜੀ ਡਾਢੀ ਲੱਗੀ ਭਾਈ ਮਰਦਾਨੇ ਨੂੰ, ਪਰ ਹਿਰਦੇ ਚ ਬੜਾ ਝੂਰਦੇ ਖਿਜਦੇ ਨੇ ਮਨ ਚ, ਟੋਰੀ ਜਾ ਰਹੇ ਨੇ ਗੱਫਾ ਪ੍ਰਸ਼ਾਦਾ ਕਿਤੇ ਛਕਣ ਦਿੱਤਾ ਹੀ ਨਹੀਂ, ਨਾ ਆਪ ਛਕਿਆ ਨਾ ਸਾਨੂੰ ਛਕਣ ਦਿੱਤਾ, ਤੇ ਬੜੀ ਡਾਢੀ ਭੁੱਖ ਲੱਗੀ ਪਰ ਖਿਜਦੇ ਨੇ ਮਨ ਚ, ਪਰ ਮੂੰਹ ਭਾਈ ਮਰਦਾਨਾ ਜੀ ਕੁਝ ਨਹੀਂ ਬੋਲਦੇ, ਮੂੰਹ ਨਹੀਂ ਕੁਝ ਆਖਦੇ।
ਓ ਜੇ ਬਹਿਨ ਸਰੀਰ ਆਦੀ ਭਇਓ ਸਿੱਥ ਲੰਘੇਰ ਦਾ ਦੁੱਖ ਮਾਨਾ।
ਸਰੀਰ ਜਿਹੜਾ ਸੀਗਾ ਉਹ ਤਾਕਤ ਤੋਂ ਬਿਨਾਂ ਵਿਹੀਣ ਹੋ ਗਿਆ, ਸਰੀਰ ਜਿਹੜਾ ਅਧੀਰ ਹੋ ਗਿਆ, ਸਿਥਲੰਗ ਤਿੰਨ ਦਿਨ ਹੋ ਗਏ ਪ੍ਰਸ਼ਾਦਾ ਨਹੀਂ ਛਕਿਆ, ਤੇ ਕਹਿੰਦੇ ਹਿਰਦੇ ਵਿੱਚ ਬੜਾ ਡਾਢਾ ਦੁੱਖ ਮੰਨਦੇ ਨੇ।
ਸੰਗਤ ਕਿਉਂ ਨਿਭ ਹੈ ਇਨ ਕੀ ਮੁੱਖ ਖਾਤ ਆਹਾਰ ਨਾ ਪਾਨ ਨਾ ਪਾਨਾ।
ਜੀ ਮਨ ਚ ਮਨ ਭਾਈ ਮਰਦਾਨਾ ਜੀ ਸੋਚਦੇ ਵੀ ਇਹਨਾਂ ਨਾਲ ਮੇਰੀ ਸੰਗਤ ਕਿਵੇਂ ਨਿਭੇਗੀ, ਕਿਵੇਂ ਇਹਨਾਂ ਨਾਲ ਮੈਂ ਆਪਣੇ ਦਿਨ ਬਤੀਤ ਕਰਾਂਗਾ, ਵੀ ਇਹਨਾਂ ਨੂੰ ਨਾ ਤਾਂ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ, ਵੀ ਪਾਣੀ ਤੱਕ ਨੀ ਪੀਤਾ, ਰਾਹ ਚ ਤਿੰਨ ਦਿਨ ਹੋ ਗਏ, ਨਾ ਜਲ ਤੱਕ ਵੀ ਗ੍ਰਹਿਣ ਨੀ ਕੀਤਾ, ਵੀ ਇਹਨਾਂ ਨਾਲ ਮੇਰਾ ਸਮਾਂ ਕਿਵੇਂ ਪਾਸ ਹੋਵੇਗਾ, ਮੈਂ ਇਹਨਾਂ ਨਾਲ ਕਿਵੇਂ ਦਿਨ ਬਤੀਤ ਕਰਾਂਗਾ।
ਹਉ ਇਹ ਪੰਥ ਮਰੋ ਇਹ ਥਾਨ ਵਹੀਨ ਆਰ ਰਹਿ ਉਦਿਆਨਾ।
ਤਾਂ ਜਾਪਦਾ ਵੀ ਜੇ ਇਹ ਹਾਲਤ ਰਹੀ ਇੱਕ ਅੱਧਾ ਦਿਨ ਪ੍ਰਸ਼ਾਦਾ ਹੋਰ ਨਾ ਮਿਲਿਆ ਤੇ ਮੈਂ ਤਾਂ ਇੱਥੇ ਹੀ ਜੰਗਲ ਵਿੱਚ ਗੁਜ਼ਰ ਜਾਣਾ, ਇੱਥੇ ਮੇਰਾ ਸਰੀਰ ਕਿਤੇ ਮਰ ਮੁੱਕ ਜਾਣਾ ਤੇ ਮੈਨੂੰ ਕਿਸੇ ਨੇ ਇੱਥੇ ਵੇਖਣਾ ਤੱਕ ਨਹੀਂ ਮੁੜ ਕੇ।
ਸ੍ਰੀ ਗੁਰੂ ਜੀ ਤੇ ਅੰਤਰ ਕੀ ਗੱਤ ਜਾਣਨ ਹਰ ਸਮੇਂ ਬੀਤ ਜਾਣਾ।
ਜਾਣੀ ਜਾਣ ਮਰਦਾਨਾ ਜੀ ਚਾਹੇ ਕਹਿੰਦੇ ਨੀ ਕੁਝ, ਪਰ ਉਹਨਾਂ ਦੇ ਚਿਹਰੇ ਤੇ ਜਿਹੜੀ ਨਜ਼ਰ ਆ ਰਹੀ ਹੈ ਹਵਾਈ ਉੱਡੀ ਤੇ ਅੰਦਰ ਦੀ ਗੱਲ, ਹੁਣ ਅੰਤਰਯਾਮੀ ਸਤਿਗੁਰਾਂ ਤੋਂ ਕਿਹੜਾ ਕੋਈ ਲੁਕੀ ਹੈ, ਅੰਤਰਯਾਮੀ ਪਾਤਸ਼ਾਹ ਭਾਈ ਮਰਦਾਨੇ ਦੀ ਅੰਦਰ ਦੀ ਹਾਲਤ ਜਾਣ ਗਏ। ਜਾਣੀ ਜਾਣ ਸਾਹਿਬ ਸੱਚੇ ਪਾਤਸ਼ਾਹ ਸਭ ਕੁਝ ਜਾਣ ਗਏ।
ਆਨੰਦ ਸੋਮ ਸਕਤ ਮੰਦ ਬਿਲੋਕਤ ਦੇ ਤੇ ਆਨੰਦ ਖੁਦਾਨਾ।
ਸੱਚੇ ਪਾਤਸ਼ਾਹ ਭਾਈ ਮਰਦਾਨੇ ਵੱਲ ਵੇਖਿਆ ਤੇ ਆਨੰਦ ਦੇ ਵਿਚ ਸਤਿਗੁਰੂ ਮੁਸਕੁਰਾ ਪਏ ਭਾਈ ਮਰਦਾਨੇ ਵੱਲ ਵੇਖ ਕੇ। ਭਾਈ ਮਰਦਾਨੇ ਨਾਲ ਪਾਤਸ਼ਾਹ ਹਾਸ ਬਿਲਾਸ ਵੀ ਕਰ ਲੈਂਦੇ ਸੀ, ਮਰਦਾਨੇ ਨਾਲ ਸਤਿਗੁਰੂ ਜੀ ਕਦੇ ਮਜ਼ਾਕ ਵੀ ਕਰ ਲੈਂਦੇ, ਹਾਸ ਰਸ ਵਿਚ ਵੀ ਆ ਜਾਂਦੇ ਸਨ। ਭਾਈ ਮਰਦਾਨੇ ਦਾ ਚਿਹਰਾ ਵੇਖਿਆ ਤੇ ਭਾਈ ਮਰਦਾਨੇ ਦੇ ਅੰਦਰ ਦੀ ਜਾਣ ਕੇ ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਮੁਸਕਰਾਉਂਦਿਆਂ ਹੋਇਆ ਆਨੰਦ ਦੇਣ ਲਈ ਬੋਲੇ,
ਮੈਨ ਪਨੇ ਰਸ ਹਾਸ ਬਿਖੈ ਤੁਮਰੀ ਸੁਧ ਕਿਆ ਕਹੀਏ ਮਰਦਾਨਾ।
ਹਾਸ ਰਸ ਦੇ ਵਿਚ ਨਾ ਵਿਅੰਗ ਜਿਹਾ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿੰਦੇ ਮਰਦਾਨਾ ਜੀ ਕੀ ਹਾਲ ਚਾਲ ਹੈ, ਤਿੰਨਾਂ ਦਿਨਾਂ ਬਾਅਦ ਅੱਜ ਪੁੱਛਿਆ। ਤਿੰਨ ਦਿਨ ਹੋ ਗਏ ਭਾਈ ਮਰਦਾਨਾ ਜੀ ਪਿੱਛੇ ਪਿੱਛੇ ਠੁਰੇ ਹੁੰਦੇ ਨੇ ਤੇ ਅੱਜ ਪੁੱਛਿਆ ਮਹਾਰਾਜ ਸੱਚੇ ਪਾਤਸ਼ਾਹ ਹਾਸ ਰਸ ਜੇ ਬਚਾ ਕੇ, ਤੁਮਰੀ ਸੁਧ ਕਿਆ ਕੀ ਹਾਲ ਹੈ, ਤੁਹਾਡੀ ਕੀ ਖਬਰ ਹੈ, ਕਹੀਏ ਮਰਦਾਨਾ। ਮਰਦਾਨਾ ਜੀ ਦੱਸੋ ਆਪਣੇ ਬਾਰੇ।
ਦੂਸ਼ਣ ਕੀਨ ਚਲੇ ਗੱਤ ਦੀਨ ਉਤੋਂ ਕਮਲਾਨਨ ਸੋ ਕਮਲਾਨਾ।
ਮਹਾਰਾਜ ਸੱਚੇ ਪਾਤਸ਼ਾਹ ਨਾ ਚੁੱਪ ਕਰਕੇ ਫਿਰ ਚੱਲ ਪਏ ਇੰਨਾ ਕੁ ਸਵਾਲ ਕਰਕੇ ਤੇ ਸਹਿਜੇ ਸਹਿਜੇ ਮੁਕਤੀ ਦਾਤੇ ਪਾਤਸ਼ਾਹ ਚੱਲ ਪਏ ਤੇ ਮਹਾਰਾਜ ਜੀ ਨੇ ਵੇਖਿਆ ਵੀ ਮਰਦਾਨੇ ਦਾ ਚਿਹਰਾ ਜਿਹੜਾ ਕਮਲ ਵਾਂਗੂ ਖਿੜਿਆ ਰਹਿੰਦਾ ਅੱਜ ਕੁਮਲਾਇਆ ਹੋਇਆ ਮੁਰਝਾਇਆ ਹੋਇਆ ਮਹਾਰਾਜ ਜੀ ਨੇ ਵੇਖਿਆ।
ਤੂੰ ਜਗਤੇਸ਼ਵਰ ਸ਼੍ਰੀ ਪਰਮੇਸ਼ਵਰ ਵਿਆਪੈ ਭੁੱਖ ਪਿਆਸ ਨਾ ਥੋਰੇ।
ਮਰਦਾਨਾ ਜੀ ਕਹਿੰਦੇ ਮਹਾਰਾਜ ਤੁਸੀਂ ਹੋ ਜਗਤੇਸ਼ਵਰ, ਤੁਸੀਂ ਹੋ ਪਰਮੇਸ਼ਵਰ, ਤੁਸੀਂ ਹੋ ਭਗਵਾਨ, ਤੁਹਾਨੂੰ ਤਾਂ ਮਹਾਰਾਜ ਜੀ ਨਾ ਭੁੱਖ ਵਿਆਪਦੀ ਹੈ ਤੇ ਨਾ ਹੀ ਪਿਆਸ ਲੱਗਦੀ ਹੈ। ਪਰਮੇਸ਼ਰ ਨੂੰ ਥੋੜੀ ਭੁੱਖ ਲੱਗਦੀ ਹੈ, ਭੁੱਖ ਤਾਂ ਮਹਾਰਾਜ ਸਾਡੇ ਜੇ ਇਨਸਾਨਾਂ ਨੂੰ ਲੱਗਦੀ ਹੈ ਤੇ ਆਪ ਜੀ ਪਰਮੇਸ਼ਵਰ ਹੋ, ਤੁਹਾਨੂੰ ਨਾ ਭੁੱਖ ਲੱਗਦੀ ਹੈ ਤੇ ਨਾ ਹੀ ਪਿਆਸ ਲੱਗਦੀ ਹੈ।
ਭੋਜਨ ਕੀ ਨਾ ਚਾਹ ਕਬੈ ਮਗ ਸੰਗਤ ਕਿਉਂ ਨਿਭੈ ਅਬ ਤੋਰੀ।
ਮਹਾਰਾਜ ਜੀ ਤੁਹਾਨੂੰ ਤਾਂ ਪ੍ਰਸ਼ਾਦੇ ਦੀ ਚਾਹ ਹੀ ਨਹੀਂ ਹੁੰਦੀ ਕਦੇ ਤੇ ਮੇਰੇ ਤੇ ਕਿਰਪਾ ਕਰਕੇ ਦੱਸੋ ਮਹਾਰਾਜ ਜਿਵੇਂ ਰਾਹ ਵਿਚ ਏਦਾਂ ਟੁਰੇ ਜਾਂਦੇ ਆ ਮੇਰੀ ਸੰਗਤ ਤੁਹਾਡੇ ਨਾਲ ਕਿਵੇਂ ਨਿਭੇਗੀ। ਮੈਂ ਤਾਂ ਸੋਚ ਸੋਚ ਹੈਰਾਨ ਪਿਆ ਹੁੰਦਾ ਕਿ ਕਿਵੇਂ ਮਹਾਰਾਜ ਤੁਹਾਡੇ ਨਾਲ ਦਿਨ ਗੁਜ਼ਾਰਾਂਗਾ, ਕਿਵੇਂ ਰਸਤੇ ਦਾ ਏਡਾ ਵੱਡਾ ਲੰਮਾ ਪੰਧ ਕਿਵੇਂ ਮੁਕਾਵਾਂਗਾ।
ਬਾਸੁਰ ਤੀਨ ਮਤੀਤ ਪਏ ਬਿਨ ਅੰਨ ਬੇਅਕਲ ਹੈ ਗਤ ਮੋਰੀ।
ਮਹਾਰਾਜ ਤਿੰਨ ਦਿਨ ਬੀਤ ਗਏ ਨੇ ਅੰਨ ਪਾਣੀ ਤੋਂ ਬਿਨਾਂ, ਮੇਰੀ ਹਾਲਤ ਸਰੀਰ ਦੀ ਜਿਹੜੀ ਆ ਉਹ ਵਿਗੜਦੀ ਚਲੀ ਜਾ ਰਹੀ, ਸਰੀਰ ਵਿਚ ਸਾਹ ਸੱਤ ਨੀ ਰਿਹਾ। ਮਹਾਰਾਜ ਹੁਣ ਅੰਨ ਤੋਂ ਅੰਨ ਤਾਂ ਅੰਨ ਦੇ ਆਸਰੇ ਸਰੀਰ ਚੱਲਣਾ, ਅੰਨ ਬਿਨਾਂ ਮਹਾਰਾਜ ਤੁਰਾਂ ਕਿਵੇਂ, ਮੇਰੀ ਤਾਂ ਇਹ ਦਸ਼ਾ ਹੋ ਰਹੀ ਹੈ।
ਅੰਤਕ ਓਕ ਸਸ਼ੋਕ ਅਰੋਗੀ ਜਾਵੇਂਗੇ ਮਮ ਪ੍ਰਾਣ ਅਚੋਰੀ।
ਮਹਾਰਾਜ ਮੈਨੂੰ ਤਾਂ ਏਦਾਂ ਜਾਪਦਾ ਵੀ ਜਿਵੇਂ ਅੰਤਲਾ ਸਮਾਂ ਆ ਗਿਆ ਹੋਵੇ ਤੇ ਕੁਝ ਸਮੇਂ ਬਾਅਦ ਮੇਰੇ ਸਰੀਰ ਤੋਂ ਤੁਹਾਡੇ ਵੇਖਦਿਆਂ ਵੇਖਦਿਆਂ ਸਾਹ ਨਿਕਲ ਜਾਣੇ। ਭੁੱਖ ਦੇ ਨਾਲ ਮਹਾਰਾਜ ਇਹ ਹਾਲਤ ਹੋ ਗਈ ਹੈ ਵੀ ਮੈਨੂੰ ਤਾਂ ਨੀ ਜਾਪਦਾ ਵੀ ਮੈਂ ਹੁਣ ਦੋ ਚਾਰ ਕਦਮ ਵੀ ਹੋਰ ਫਰਲਾਂਗਾ ਤੁਹਾਡੇ ਨਾਲ ਤੁਰ ਕੇ ਜਾ ਸਕਾਂ। ਮੈਨੂੰ ਤਾਂ ਮਹਾਰਾਜ ਜੀ ਹੁਣ ਅੰਤਲਾ ਸਮਾਂ ਯਾਦ ਆਉਣ ਲੱਗ ਪਿਆ, ਤੁਹਾਡੇ ਵੇਖਦਿਆਂ ਕਿਤੇ ਮੇਰੇ ਪ੍ਰਾਣ ਹੀ ਨਾ ਨਿਕਲ ਜਾਣ।
ਭਿਖੀ ਸੁਣ ਮੈਨ ਗੁਰੂ ਗੁਣ ਐਨ ਦਇਆ ਜੀ ਨੈਣ ਰਹੀ ਛਬ ਛਾਏ।
ਮਹਾਰਾਜ ਜੀ ਸੁਣ ਕੇ ਹੱਸ ਪਏ ਭਾਈ ਮਰਦਾਨੇ ਦੇ ਬਚਨ ਤੇ ਸੁਣ ਕੇ ਦਇਆ ਦੇ ਐਨ, ਦਇਆ ਦੇ ਘਰ ਜਿਨ੍ਹਾਂ ਦੇ ਨੇਤਰਾਂ ਵਿਚ ਹਰ ਵੇਲੇ ਦਇਆ ਵਰਸਦੀ, ਹਰ ਵੇਲੇ ਨੇਤਰ ਮਹਾਰਾਜ ਜੀ ਦੇ ਦਇਆ ਨਾਲ ਹੀ ਭਰੇ ਰਹਿੰਦੇ, ਦਇਆ ਦੀ ਛਵੀ ਵਾਲੇ ਨੇਤਰਾਂ ਨਾਲ ਮਹਾਰਾਜ ਜੀ ਨੇ ਭਾਈ ਮਰਦਾਨੇ ਵੱਲ ਵੇਖਿਆ ਤੇ ਬੋਲੇ,
ਤੁਝ ਕੋ ਮ੍ਰਿਤੂ ਹੋਵਨ ਦੇ ਨਹੀਂ, ਮਰ ਜਾਵੇ ਜੇ ਤਬ ਲੈ ਜਿਵਾਈ।
ਸਤਨਾਮ ਸਿੰਘ ਮਹਾਰਾਜ ਕਹਿੰਦੇ, ਮਰਦਾਨਾ ਜੀ ਪ੍ਰਸ਼ਾਦੇ ਤੋਂ ਬਿਨਾਂ, ਅੰਨ ਤੋਂ ਬਿਨਾਂ ਨੀ ਤੁਹਾਨੂੰ ਮਰਨ ਦੇਣ ਲੱਗੇ, ਤੇ ਜੇ ਕਿਤੇ ਮਰ ਵੀ ਗਏ ਤੇ ਤੁਹਾਨੂੰ ਮੁੜ ਜਿਉਂਦਾ ਕਰ ਲਵਾਂਗੇ, ਇਹ ਵੀ ਅਸੀਂ ਬਚਨ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦੇ। ਜਿਤਨੇ ਸੰਸਾਰ ਦੇ ਜੀਵ ਸਭ ਨੂੰ ਪਾਲ ਹੀ ਰਹੇ ਨੇ ਨਾ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀ ਮਨਗਾਰ ਹੈ। ਪਚ ਪਸੂ ਨਗ ਨਾਗ ਨਰਾਜਿਤ ਸਰਬ ਸਮੈ ਸਭ ਕੋ ਪ੍ਰਤਪਾਰ ਹੈ। ਪੋਖਤ ਹੈ ਜਲ ਮੈਂ ਥਲ ਮੈਂ, ਪਲਕੇ ਕਲਕੇ ਨਹੀਂ ਕਰਮ ਵਿਚਾਰ ਹੈ। ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਹਾਰ ਹੈ। ਕਹਿੰਦੇ ਮਰਦਾਨਾ ਜੀ, ਜੇ ਕਿਤੇ ਮ੍ਰਿਤੂ ਹੋ ਵੀ ਗਈ ਤੇ ਮਰ ਵੀ ਗਏ ਤੇ ਤੁਹਾਨੂੰ ਮੁੜ ਕੇ ਜਵਾ ਲਵਾਂਗੇ।
ਤੇ ਆਖ ਕੋ ਭੂਤ ਵੀ ਲੋਕ ਬਡੋ ਤੇ ਕਾਲ ਵਿਖੇ ਮੁਖ ਬਾਣੀ ਲਾਏ।
ਮਹਾਰਾਜ ਜੀ ਬਚਨ ਕਹਿ ਕੇ ਉੱਥੇ ਲਾਗੇ ਨਾ ਇੱਕ ਅੱਕ ਦਾ ਬੂਟਾ ਲੱਗਾ ਹੋਇਆ ਸੀ ਵੱਡਾ। ਅੱਕ ਦੇ ਬੂਟੇ ਨੂੰ ਵੇਖ ਕੇ ਸਤਿਗੁਰੂ ਜੀ ਉਸ ਵੇਲੇ ਬੋਲੇ,
ਫਲ ਲਿਓ ਵਿਸਾਲ ਅਚੋ ਤਤਕਾਲ ਅਗਾਵੋ ਪੇਟ ਛੋਦਾ ਮਿਟ ਜਾਏ।
ਮਹਾਰਾਜ ਜੀ ਨੇ ਵੇਖਿਆ ਵੀ ਉਹ ਅੱਕ ਦੇ ਬੂਟੇ ਨੂੰ ਨਾ ਛੋਟੀਆਂ ਛੋਟੀਆਂ ਅੰਬੀਆਂ ਜੀਆਂ ਲੱਗੀਆਂ ਹੁੰਦੀਆਂ, ਤੇ ਵੇਖ ਕੇ ਮਹਾਰਾਜ ਜੀ ਕਹਿੰਦੇ, ਲਓ ਭਾਈ ਮਰਦਾਨਾ ਜੀ, ਪਰਮੇਸ਼ਰ ਨੇ ਤੁਹਾਡਾ ਬੰਦੋਬਸਤ ਕਰ ਦਿੱਤਾ, ਆਹ ਫਲ ਲਾ ਲਓ ਅੱਕ ਦੇ ਬੂਟੇ ਨਾਲ, ਇਹ ਫਲ ਹੈ, ਇਹ ਫਲ ਖਾ ਕੇ ਤੁਸੀਂ ਆਪਣਾ ਪੇਟ ਭਰ ਲਵੋ, ਤੁਹਾਡੀ ਭੁੱਖ ਮਿਟ ਜਾਏਗੀ।
ਸੂਰ ਠਾ ਅਸੀ ਕਰ ਤੁਮ ਸਾਥ ਮਾਰੋ ਏ ਖੁਆਏ ਕੈ।
ਸੱਚੇ ਪਾਤਸ਼ਾਹ ਜੀ ਕਿਉਂ ਹੱਸਦੇ ਜੇ ਮੇਰੇ ਨਾਲ ਭਾਈ ਮਰਦਾਨਾ? ਮਹਾਰਾਜ ਕਿਉਂ ਹੱਸਦੇ ਜੇ ਇੱਕ ਤਾਂ ਭੁੱਖ ਨਾਲ ਓਦਾਂ ਮੈਂ ਮਰ ਰਿਹਾ, ਦੂਜਾ ਮਹਾਰਾਜ ਤੁਹਾਨੂੰ ਮਖੌਲ ਸੋਝ ਰਹੇ ਨਾ, ਤੁਹਾਨੂੰ ਹਾਸੀ ਵੀ ਆਉਂਦੀ ਆ। ਮਹਾਰਾਜ ਇਹ ਖਾ ਕੇ ਤਾਂ ਮੈਂ ਓਦਾਂ ਹੀ ਮਰ ਜਾਂਗਾ, ਓਦਾਂ ਤਾਂ ਭੁੱਖ ਨਾਲ ਮਰ ਹੀ ਰਿਹਾ, ਇਹ ਖਾ ਲਿਆ ਤਾਂ ਮਹਾਰਾਜ ਇਹਨੂੰ ਖਾਂਦਿਆਂ ਤਾਂ ਓਦਾਂ ਹੀ ਮੇਰੇ ਪ੍ਰਾਣ ਨਿਕਲਣਗੇ, ਤਾਂ ਜ਼ਹਿਰ ਹੈ। ਮਹਾਰਾਜ ਅੱਕ ਦੇ ਬੂਟੇ ਨੂੰ ਲੱਗੀਆਂ ਹੋਈਆਂ ਜਿਹੜੀਆਂ ਤੁਸੀਂ ਕਹਿੰਦੇ ਹੋ ਫਲ ਹੈ, ਮਹਾਰਾਜ ਇਹ ਫਲ ਨਹੀਂ, ਇਹ ਤਾਂ ਜ਼ਹਿਰ ਹੈ, ਮੈਂ ਕਿਵੇਂ ਖਾਵਾਂ ਨਾਥ ਜੀ?
ਕੈਸੇ ਖਾਓ ਨਾਥ, ਹਰਕ ਫਲ ਮ੍ਰਿਤ ਕੋ ਕਰੈ।
ਅੱਕ ਦਾ ਫਲ ਤਾਂ ਬੰਦੇ ਦੀ ਮੌਤ ਦਾ ਕਾਰਨ ਬਣ ਜਾਂਦਾ, ਇਹਨੂੰ ਖਾ ਕੇ ਤਾਂ ਬੰਦਾ ਮਰ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ, ਨਾਥ ਜੀ ਦੱਸੋ ਮੈਂ ਇਹ ਕਿਵੇਂ ਖਾਵਾਂ ਅੱਕ ਨੂੰ ਲੱਗੇ ਹੋਏ ਫਲ?
ਸਵਈਆ ਕਬਲਾਨਨ ਵਾਕ ਕੈ ਸਮਤੰਗ ਤੁਮ ਖਾਵੋ ਖਾਏ ਨਾ ਜਾਏ ਜਿਤੇ।
ਮਹਾਰਾਜ ਜੀ ਕਮਲ ਵਰਗੇ ਮੁਖੋਂ ਫੇਰ ਮਤ ਦਿੰਦਿਆਂ ਬੋਲੇ, ਮਰਦਾਨਾ ਜੀ ਤੁਸੀਂ ਬਚਨ ਮੰਨ ਕੇ ਖਾ ਲੋ, ਜਿੰਨੇ ਤੁਹਾਡੇ ਕੋਲ ਖਾਧੇ ਜਾਂਦੇ ਨੇ ਕੁਝ ਨੀ ਹੁੰਦਾ, ਜਿੰਨੇ ਤੁਹਾਡੇ ਕੋਲ ਖਾ ਹੁੰਦੇ ਨੇ ਖਾ ਲਵੋ।
ਹੁਣ ਲਾਲਚ ਫੇਰ ਕਰੋ ਨਾਰੀ ਦੇ ਨਿਜ ਰਾਖ ਨਾ ਪਾਸ ਸੁਣੋ ਸੁਮਤੇ।
ਪਰ ਲਾਲਚ ਨਾ ਕਰੀ, ਇੱਥੇ ਖਾ ਲੈ ਜਿੰਨੇ ਖਾਣੇ ਨੇ, ਲਾਲਚ ਕਰਕੇ ਕਿਤੇ ਐਸਾ ਨਾ ਹੋਵੇ ਵੀ ਲਾਲਚ ਕਰਕੇ ਵੀ ਮੈਂ ਕੁਝ ਜੇਬ ਚ ਵੀ ਪਾ ਲਵਾਂ, ਖੀਸੇ ਚ ਵੀ ਬੰਨ ਲਵਾਂ। ਮਹਾਰਾਜ ਕਹਿੰਦੇ ਲਾਲਚ ਨਾ ਕਰੀ, ਜਿੰਨੇ ਕ ਖਾਧੇ ਜਾਂਦੇ ਨੇ ਓਨੇ ਕ ਖਾ ਲੈ, ਕੋਲ ਨਾ ਰੱਖੀ, ਇਹ ਗੱਲ ਧਿਆਨ ਦੇ ਦਈ।
ਸਭ ਪੇਟ ਛੋਦਾ ਜਿਤਨੀ ਕੋ ਹੈ ਪਰ ਲਿਓ ਤਿਤੀ ਤਨ ਹੋਏ ਹਿਤੇ।
ਜਿੰਨੇ ਤੁਹਾਡੇ ਪੇਟ ਚ ਭੁੱਖ ਹੈ ਓਨਾ ਕ ਤੁਸੀਂ ਭੁੱਖ ਮੁਤਾਬਕ ਖਾ ਲੋ, ਜਿੰਨਾ ਤੁਹਾਡੇ ਕੋਲ ਖਾਧਾ ਜਾਂਦਾ, ਜਿੰਨਾ ਤੁਹਾਡਾ ਸਰੀਰ ਮੰਨਦਾ ਹੈ।
ਮੈਂ ਹੋਵੈ ਗੋ ਦੁੱਖ ਪ੍ਰਾਨਨ ਕੋ ਹੱਥ ਮਾਨੋ ਵਾਕ ਅਚੋ ਇਤੇ।
ਖਾ ਕੇ ਤੁਹਾਨੂੰ ਕੁਝ ਨਹੀਂ ਹੋਣ ਲੱਗਾ, ਇਹ ਤੁਹਾਡੇ ਵਾਸਤੇ ਫਲ ਦਾ ਹੀ ਕੰਮ ਕਰੇਗਾ, ਤੇ ਖਾ ਕੇ ਕੁਝ ਨਹੀਂ ਹੋਵੇਗਾ, ਤੁਹਾਡੇ ਪ੍ਰਾਣ ਨੀ ਨਸ਼ਟ ਹੁੰਦੇ, ਸਾਡਾ ਵਚਨ ਮੰਨ ਕੇ ਇਹ ਅੰਬੀਆਂ ਜਿਹੜੀਆਂ ਅੱਕ ਦੇ ਫਲ ਲੱਗੇ ਹੋਏ ਨੇ, ਇਹ ਤੁਸੀਂ ਛਕ ਲੋ ਖਾ ਲੋ।
ਯੋ ਸੁਨ ਮੈਨ ਮਨੇ ਮਨ ਮੈਂ ਹੁਣ ਆਨੰਦ ਖਾਤੇ ਆਨੰਦ ਚਿਤੇ।
ਵੇਖੋ ਭਾਈ ਮਰਦਾਨੇ ਦੀ ਸਤ ਬਚਨ ਦੀ ਬਿਰਤੀ ਵੀ ਜਾਣਦੇ ਵੀ ਨੇ ਵੀ ਜ਼ਹਿਰ ਹੈ, ਪਰ ਵੇਖਿਆ ਵੀ ਗੁਰੂ ਸਾਹਿਬ ਨੇ ਕਿਹਾ ਖਾ ਲੈ ਤਾਂ ਸਤ ਬਚਨ, ਕਿੱਡੇ ਸ਼ੀਲ ਸੁਭਾ, ਸਤ ਬਚਨ ਦੀ ਬਿਰਤੀ ਵੀ ਹੈ। ਤੇ ਕਹਿੰਦੇ ਉਸੇ ਵੇਲੇ ਭਾਈ ਮਰਦਾਨਾ ਜੀ ਨੇ ਅੱਕ ਦੇ ਨਾਲ ਉਹ ਅੰਬੀਆਂ, ਵੱਡਾ ਅੱਕ ਦਾ ਬੂਟਾ ਸੀ, ਕਹਿੰਦੇ ਉਹਦੀਆਂ ਲੱਗੀਆਂ ਅੰਬੀਆਂ ਜਿਹੜੀਆਂ ਸਨ ਉਹ ਖਾਣ ਲੱਗੇ ਤੇ ਬੜਾ ਆਨੰਦ ਆਇਆ, ਜਦੋਂ ਮੂੰਹ ਵਿੱਚ ਪਾਇਆ ਤੇ ਮਾਨੋ 36 ਪ੍ਰਕਾਰ ਦੇ ਪਕਵਾਨ ਹੀ ਉਹਦੇ ਚ ਮਿਲੇ ਹੋਣ, ਸਾਰੇ ਰਸ ਹੀ ਉਹਦੇ ਚ ਮਿਲੇ ਹੋਣ।
ਤੋਰਤ ਤੂਰਤ ਪਾਵਤ ਹੈ ਮੁਖ ਖਾਵਤ ਸਾਧ ਸੁਦਾ ਤੇ ਅਤੇ।
ਜੀ ਥੋੜਾ ਜਿਹਾ ਅੱਗੇ ਨੂੰ ਚਲੇ ਗਏ ਭਾਈ ਮਰਦਾਨਾ ਜੀ, ਨਾਲ ਇੱਕ ਦੋ ਬੂਟੇ ਹੋਰ ਲੱਗੇ ਸਨ, ਅੱਕ ਦੇ ਤੋੜੀ ਜਾਂਦੇ ਤੇ ਤੋੜ ਤੋੜ ਕੇ ਖਾਈ ਜਾਂਦੇ ਨੇ।
ਛੋਰ ਸਕੇ ਨੇ ਪੇਟ ਭਰਾਬੂ ਥਾਵਰਾਨ ਪਾਏ ਕਿਤੇ।
ਅੰਮ੍ਰਿਤ ਵਰਗੇ ਮਿੱਠੇ ਲੱਗਦੇ ਖਾਣ ਦੇ ਵਿੱਚ ਤੇ ਛੱਡੇ ਨੀ ਜਾਂਦੇ ਭਾਈ ਸਾਹਿਬ ਕੋਲੋਂ। ਭਾਈ ਮਰਦਾਨਾ ਜੀ ਖਾਈ ਜਾਂਦੇ ਖਾਈ ਜਾਂਦੇ, ਖਾ ਖਾ ਕੇ ਪੇਟ ਭਰ ਲਿਆ ਤੇ ਪੇਟ ਭਰ ਗਿਆ ਤੇ ਵੇਖਦੇ ਵੀ ਹੋਰ ਹਾਲੇ ਖਾਣ ਨੂੰ ਚਿੱਤ ਕਰਦਾ ਪਰ ਪੇਟ ਚ ਥਾਂ ਨੀ ਰਹੀ। ਕਹਿੰਦੇ ਪੇਟ ਵਿੱਚ ਜਗ੍ਹਾ ਨੀ ਰਹੀ ਛਕਣ ਵਾਸਤੇ।
ਪੂਰੇ ਲਿਓ ਕਰ ਲੋ ਦਰੰਗ ਕ੍ਰਿਸ਼ਨਾ ਨਾਥੋ ਤੋਰ ਲਿਤੇ।
ਗਲੇ ਤੱਕ ਭਰ ਲਿਆ ਪੇਟ ਵੀ ਹੋਰ ਨੀ ਹੁਣ ਅੰਦਰ ਜਾਂਦਾ, ਗਲੇ ਤੱਕ ਭਰ ਗਿਆ। ਇਹ ਸੋਚ ਕੇ ਵੀ ਅੱਗੇ ਪਤਾ ਨੀ ਕਿੱਥੇ ਪ੍ਰਸ਼ਾਦਾ ਮਿਲੇ ਨਾ ਮਿਲੇ, ਗਲੇ ਤੱਕ ਪੇਟ ਭਰ ਲਿਆ ਤੇ ਫੇਰ ਵੀ ਤ੍ਰਿਸ਼ਨਾ ਨਾ ਹਟੀ। ਸਤਿਗੁਰਾਂ ਕਿਹਾ ਸੀ ਵੀ ਲੋਭ ਨਾ ਕਰੀ, ਨਾ ਲੋਭ ਕਰਕੇ ਨਾਲ ਨਾ ਬੰਨੇ, ਪਰ ਤ੍ਰਿਸ਼ਨਾ ਆ ਗਈ ਮਨ ਦੇ ਵਿੱਚ ਤੇ ਫਿਰ ਵੀ ਕਹਿੰਦੇ ਕੁਝ ਫਲ ਤੋੜ ਹੀ ਲਏ ਉਥੋਂ।
ਲਾਲਚ ਕੋ ਕਰਕੇ ਫਲ ਤੋੜ ਕੇ ਬੰਦ ਸੋ ਪੱਲੇ ਕੇ ਸੰਗ ਲੀਏ।
ਕਹਿੰਦੇ ਉਥੋਂ ਲਾਲਚ ਕਰਕੇ ਨਾ ਕੁਝ ਫਲ ਤੋੜ ਕੇ ਤੇ ਆਪਣੀ ਚਾਦਰ ਜਿਹੜੀ ਸੀ ਸਰੀਰ ਤੇ ਲਈ ਹੋਈ ਉਹਦੇ ਇੱਕ ਪੱਲੇ ਦੇ ਵਿੱਚ ਬੰਨ ਲੇ ਵੀ ਰਾਹ ਵਿੱਚ ਜਦੋਂ ਭੁੱਖ ਲੱਗੇਗੀ ਫਿਰ ਛਕ ਲਾਂਗਾ, ਕੱਲ ਨੂੰ ਛਕ ਲਵਾਂਗਾ। ਇਹ ਸੋਚ ਕੇ ਭਾਈ ਮਰਦਾਨੇ ਨੇ ਕਹਿੰਦੇ ਉਹ ਜਿਹੜੇ ਫਲ ਸੀ ਨਾ ਅੱਕ ਨੂੰ ਲੱਗੇ ਹੋਏ ਉਹ ਚਾਦਰੇ ਦੇ ਇੱਕ ਪੱਲੇ ਵਿੱਚ ਬੰਨ ਲਏ।
ਬਸਰ ਇੱਕ ਆਹਾਰ ਰੱਖਾ ਤਿੰਨ ਸ੍ਰੀ ਗੁਰ ਤੇ ਚੱਕ ਚੋਰ ਕੀਏ।
ਮਹਾਰਾਜ ਜੀ ਦੀਆਂ ਅੱਖਾਂ ਤੋਂ ਚੁਰਾ ਕੇ ਵੀ ਗੁਰੂ ਸਾਹਿਬ ਨੂੰ ਨਾ ਪਤਾ ਲੱਗੇ, ਲੁਕਾ ਕੇ ਹੀ ਰੱਖਿਆ ਉਹ ਪੱਲੇ ਦੇ ਵਿੱਚ ਵੀ ਨਾਲ ਤੁਰੇ ਜਾਂਦੇ ਤੇ ਮਹਾਰਾਜ ਜੀ ਨੂੰ ਵੇਖਣ ਨੀ ਦਿੱਤਾ ਵੀ ਗੁਰੂ ਸਾਹਿਬ ਨਾ ਵੇਖ ਲੈਣ। ਕਹਿੰਦੇ ਏਦਾਂ ਲੁਕੋ ਕੇ ਹੀ ਰੱਖਿਆ ਉਹਨੂੰ।
ਭੁੱਖ ਲੱਗੀ ਜਾਵੇ ਅਗਲੇ ਦਿਨ ਤੂਸ਼ਨ ਹੀ ਤਬ ਕਦ ਖਾਏ।
ਅਗਲਾ ਦਿਨ ਆ ਗਿਆ ਤੇ ਅਗਲੇ ਦਿਨ ਭਾਈ ਸਾਹਿਬ ਨੂੰ ਜਦੋਂ ਭੁੱਖ ਲੱਗੀ ਨਾ ਤੇ ਹੁਣ ਉਹ ਕੱਢਣ ਲੱਗੇ ਫਲ ਜਿਹੜੇ ਬੰਨੇ ਸੀ ਕੱਲ, ਕੱਢ ਕੇ ਜਦੋਂ ਕਹਿੰਦੇ ਫਲ ਖਾਧਾ ਆਪਣੇ ਮੂੰਹ ਚ ਪਾਇਆ।
ਖਾਵਤ ਵਿਆਕਲ ਹੋਏ ਗਯੋ ਮੁਖ ਹਾਏ ਪੁਕਾਰ ਹਾਏ ਕੀਏ।
ਕਹਿੰਦੇ ਜਦੋਂ ਫਲ ਕੱਲ ਦੇ ਹਿਸਾਬ ਨਾਲ ਸਾਰਾ ਜਿਹੜੀ ਅੰਬੀ ਸੀ ਮੂੰਹ ਵਿਚ ਪਾ ਕੇ ਚਿੱਥ ਗਏ। ਕਹਿੰਦੇ ਜਿਸ ਵੇਲੇ ਖਾਧਾ ਤੇ ਖਾਂਦਿਆਂ ਮੁੱਖੋਂ ਹਾਏ ਹਾਏ ਦਵਾਈ ਪਾ ਦਿੱਤੀ, ਇਹ ਕੌੜਾ ਜ਼ਹਿਰ 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 ਏਦਾਂ ਕਹਿ ਕੇ ਭਾਈ ਮਰਦਾਨਾ ਜੀ ਕਹਿੰਦੇ ਹਾਏ ਹਾਏ ਕਹਿ ਕੇ ਮੁੱਖੋਂ ਪੁਕਾਰਨ ਲੱਗੇ।
ਪਰ ਕਹਿ ਧਰਤੀ ਪਰ ਪਾਏ ਪਸਾਰ ਪੁਕਾਰਤ ਆਰਤ ਭਾ ਮਰਦਾਨਾ।
ਧਰਤੀ ਦੇ ਵਿਚ ਕੇ ਭਾਈ ਮਰਦਾਨਾ ਜੀ ਇਹੋ ਜਿਹਾ ਸੂਲ ਉੱਠਿਆ ਪੇਟ ਦੇ ਵਿਚ ਜ਼ਹਿਰ ਜੋ ਸੀ, ਕਹਿੰਦੇ ਇਕਦਮ ਸਾਰੇ ਸਰੀਰ ਦੇ ਵਿਚ ਕਹਿੰਦੇ ਫੈਲ ਗਿਆ ਔਰ ਪੇਟ ਵਿਚ ਵੀ ਦਰਦ ਉੱਠੀ ਤੇ ਮਰਦਾਨਾ ਜੀ ਜ਼ਮੀਨ ਤੇ ਪਏ ਪੈਰ ਪਸਾਰਦੇ ਨੇ।
ਕਬ ਪੋਡਤ ਦਾਬਤ ਹੈ ਉਧਰ ਕਬ ਬੈਠਤ ਐਂਟ ਅਮੈਠਤ ਕਾਨਾ।
ਉਹਦੇ ਪੈਂਦੇ ਨੇ ਕਦੇ ਸਿੱਧੇ ਹੁੰਦੇ ਨੇ ਕਦੇ ਪੇਟ ਦਬਦੇ ਨੇ, ਕਹਿੰਦੇ ਕਦੇ ਨੱਕਾਂ ਚੜਾਉਂਦੇ ਨੇ ਆਪਣੀਆਂ ਘਰਾਣ ਚੜਾਉਂਦੇ ਨੇ ਵੀ ਕੀ ਹੋ ਰਿਹਾ। ਕਹਿੰਦੇ ਇਸ ਤਰ੍ਹਾਂ ਬੜੀ ਭਿਆਨਕ ਪੀੜਾ ਹੋ ਰਹੀ ਹੈ।
ਕਰ ਕਰੀ ਤਰਪਾ ਕਰਕੇ ਕੁਝ ਰਹਿਣਾ ਗੁਰੂ ਟਿਗ ਮੈਨ ਗੇ ਅੱਗੇ ਆਇਆ ਨਾ।
ਜਿਹੜੀ ਆਪਣੀ ਚੋਰੀ ਵਾਲਾ ਕੰਮ ਕੀਤਾ ਸੀ ਨਾ ਗੁਰੂ ਸਾਹਿਬ ਨੂੰ ਵੀ ਨੀ ਪੇ ਦੱਸਦੇ ਵੀ ਮੈਂ ਕਿਉਂ ਤੜਫਦਾ, ਇਹ ਦੱਸਾਂ ਕੀ ਵੀ ਮੈਂ ਉਹ ਫਲ ਖਾ ਲਏ ਨਾ। ਕਹਿੰਦੇ ਇਸ ਤਰ੍ਹਾਂ ਭਾਈ ਮਰਦਾਨਾ ਜੀ ਅੰਦਰ ਹੀ ਅੰਦਰ ਤੜਫੀ ਜਾਂਦੇ ਤੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੀ ਕੁਝ ਨੀ ਪਏ ਆਖਦੇ।
ਔਰ ਪੂਰ ਬੇਸੂਰਤ ਵਿਆਕਲ ਯੋ ਦੁੱਖ ਪਾਏ ਪਰਿਓ ਤੇ ਛਾਨਾ।
ਬੜਾ ਝੂਰ ਦੇ ਮਨ ਚ ਵਿਆਕਲ ਹੁੰਦੇ ਤੇ ਬੜਾ ਦੁੱਖ ਪਾ ਕੇ ਵਿਛੀ ਜਾਂਦੇ, ਕਦੇ ਪੇਟ ਘੁੱਟਦੇ ਕਦੇ ਮੱਥੇ ਤੇ ਹੱਥ ਰੱਖਦੇ, ਕਹਿੰਦੇ ਇਸ ਪ੍ਰਕਾਰ ਨਾਲ ਵਿਆਕੁਲ ਹੋ ਰਹੇ ਨੇ।
ਸਿੱਖਣ ਕੇ ਸੁੱਖ ਦਾ ਚੱਕ ਦੇਖ ਦੁਖਾਤਰ ਐਬਾ ਪੁੱਕਣ ਮਰਦਾਨਾ।
ਸਿੱਖਾਂ ਨੂੰ ਮਤ ਦੇਣ ਵਾਲੇ ਕਰੁਣਾ ਨਿਧ ਪਾਤਸ਼ਾਹ ਮਹਾਰਾਜ ਜੀ ਨੇ ਮਰਦਾਨੇ ਵੱਲ ਵੇਖਿਆ ਵੀ ਹੋ ਕੀ ਰਿਹਾ ਇਹਨੂੰ। ਅੰਤਰਯਾਮੀ ਜਾਣੀ ਜਾਣਦੇ ਤਾਂ ਸਨ ਕਿ ਬੰਦੇ, ਕਿਉਂਕਿ ਮਰਦਾਨੇ ਜੀ ਦਾ ਜੋ ਕਿਰਦਾਰ ਵਿਖਾਇਆ ਨਾ ਇੱਥੇ ਉਹ ਸੰਸਾਰ ਦੀ ਬਿਰਤੀ ਵਿਖਾਈ ਹੈ। ਅਸਲ ਵਿੱਚ ਭਾਈ ਮਰਦਾਨਾ ਜੀ ਹਨ ਨਿਰੰਕਾਰ ਸਰੂਪ ਹੀ, ਪਰ ਮਰਦਾਨਾ ਜੀ ਦੀ ਅਵਸਥਾ ਵਿੱਚੋਂ ਸਾਡੀਆਂ ਅਵਸਥਾਵਾਂ ਝਲਕ ਕੇ ਬਾਹਰ ਆਉਂਦੀਆਂ ਵੀ ਅਸੀਂ ਕੀ ਕਰਦੇ ਹਾਂ। ਇਸ ਕਰਕੇ ਪਾਤਰ ਇਹੋ ਜਿਹਾ ਬਣਾਇਆ ਹੋਇਆ। ਅਸਲ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਲੀਲਾ ਇਹੋ ਜਿਹੀ ਵਰਤਾ ਰਹੇ। ਮਰਦਾਨੇ ਨੂੰ ਸਮਤ ਦੇਣ ਵਾਸਤੇ ਕਰੁਣਾ ਨਿਧ ਪਾਤਸ਼ਾਹ ਜੀ ਬੋਲੇ,
ਆਨੰਦ ਤੇ ਸਮਤਾ ਕਰੁਣਾ ਨਿਧ ਸਾਏ ਕੇ ਸੰਗ ਤੋਂ ਵਾਕ ਬਕਾਨਾ।
ਮੁਸਕਰਾ ਕੇ ਨਾ ਮਹਾਰਾਜ ਹੱਸ ਪਏ ਵੇਖ ਕੇ, ਤੇ ਮੁਸਕਰਾਉਂਦੇ ਜਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ,
ਲਾਲਚ ਕੋ ਕਰ ਪਾਸੇ ਰੱਖੇ ਤੋਏ ਬੂਝ ਨਾ ਮੋਏ ਲਿਓ ਤੇ ਖਾਨਾ।
ਮਹਾਰਾਜ ਜੀ ਕਹਿੰਦੇ ਮਰਦਾਨਿਆ ਲਾਲਚ ਕੀਤੋ ਸੋ ਨਾ ਕੱਲ, ਲਾਲਚ ਕਰਕੇ ਇਹ ਆਪਣੇ ਕੋਲ ਰੱਖ ਲਏ ਸਨ ਫਲ, ਤੇ ਸਾਡੇ ਕੋਲ ਪੁੱਛਿਆ ਤੱਕ ਨਹੀਂ, ਜੇ ਪੁੱਛ ਲੈਂਦਾ ਤੇ ਦੁੱਖ ਤਾਂ ਨਾ ਦਿੰਦੇ। ਚਲ ਜੇ ਕੱਲ ਨੂੰ ਰੱਖ ਲਏ ਸਨ ਚੋਰੀ ਕਰਕੇ, ਅੱਜ ਹੀ ਪੁੱਛ ਕੇ ਛਕ ਲੈਂਦਾ ਮਹਾਰਾਜ, ਛਕ ਲਵਾਂ। ਕਹਿੰਦੇ ਅੱਜ ਵੀ ਲੁਕਾ ਕੇ ਚੋਰੀ ਛਕੇ ਨੇ।
ਤੋ ਦੁੱਖ ਪਾਵਤ ਹੈ ਇਤਨੋ ਮੁਝ ਬੂਝਿਆ ਜੇ ਮੈਂ ਦੁੱਖ ਸੁਜਾਨਾ।
ਮਹਾਰਾਜ ਕਹਿੰਦੇ ਇੰਨਾ ਦੁੱਖ ਤੈਨੂੰ ਕਾਹਨੂੰ ਪਾਉਣਾ ਪੈਂਦਾ ਜੇ ਸਾਨੂੰ ਪੁੱਛ ਕੇ ਛਕ ਲੈਂਦਾ।
ਜਾਨ ਸਤੇ ਲਈ ਮਮ ਜੋ ਕਰ ਯੋ ਹਿਰਦੇ ਲਗ ਮੈਂ ਨੀ ਉਚਾਰੇ।
ਮਰਦਾਨਾ ਜੀ ਸਮਝ ਗਏ ਵੀ ਗੁਰੂ ਸਾਹਿਬ ਜੀ ਜਾਣੀ ਜਾਣ ਜਾਣ ਗਏ ਨੇ ਮੇਰੀ ਚੋਰੀ ਨੂੰ, ਪਤਾ ਲੱਗ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਨੂੰ। ਇਹ ਸਮਝ ਕੇ ਉਸ ਵੇਲੇ ਬੋਲੇ,
ਓ ਅਨਜਾਨ ਪਨਾ ਮਨ ਮਨ ਨਚੀਨਤ ਭੇਦ ਚਰਿੱਤਰ ਤੁਮਾਰੇ।
ਮੈਂ ਅਣਜਾਣ ਪੁਣਿਆ ਸੀ, ਮੇਰੇ ਮਨ ਦੇ ਵਿਚ ਮੈਂ ਨਹੀਂ ਮੰਨੀ ਆਪ ਜੀ ਦੀ ਮਹਿਮਾ ਨੂੰ, ਜਾਣਿਆ ਨਹੀਂ, ਤੇ ਮਹਾਰਾਜ ਆਪ ਜੀ ਦੇ ਭੇਦ ਨੂੰ ਚਰਿੱਤਰ ਨੂੰ ਜਾਣ ਨਹੀਂ ਸਕਿਆ।
ਪੂਰਬ ਸੇ ਲੱਕ ਖਾਏ ਲਏ ਜਿਨ ਖਾਵਤ ਦੇ ਪਈ ਦੁਖਿਆਰੇ।
ਮੈਂ ਤਾਂ ਜਿਵੇਂ ਕੱਲ ਛਕੇ ਸੀ ਉਹਦੇ ਮੁਤਾਬਕ ਹੀ ਛਕ ਲਏ, ਤੇ ਖਾ ਕੇ ਮੇਰੀ ਦੇਹ ਵਿਚ ਦੁੱਖ ਆ ਪਿਆ, ਇਸ ਤਰ੍ਹਾਂ ਦੀ ਪੀੜਾ ਆਣ ਪਈ ਹੈ।
ਤੋਰ ਰੱਖੇ ਤੁਮ ਚੋਰੀ ਦੁਰਾਇਕ ਹੈ ਉਤ ਛੁਦਾ ਇਕ ਦਿਉਸ ਆਰੇ।
ਮਹਾਰਾਜ ਤੁਹਾਡੇ ਤੋਂ ਚੋਰੀ ਛੁਪਾ ਕੇ ਰੱਖੇ ਸਨ ਵੀ ਇਕ ਦਿਨ ਦਾ ਭੋਜਨ ਰੱਖਿਆ ਸੀ ਵੀ ਅਗਲੇ ਦਿਨ ਛਕ ਲਵਾਂਗਾ, ਏਦਾਂ ਮੈਂ ਚੁਰਾ ਕੇ ਰੱਖਿਆ ਹੋਇਆ ਸੀ।
ਹੋਰ ਖਰੋ ਤੈ ਠੋਰ ਬਿਕੈ ਅਰਕਨ ਫਲ ਫੂਲਨ ਸੋ ਗੁਰ ਜੀਨੋ।
ਭਾਈ ਮਰਦਾਨੇ ਦੇ ਬਚਨ ਸੁਣ ਕੇ ਲਾਗੇ ਇਕ ਹੋਰ ਅੱਕ ਦਾ ਦਰਖਤ ਪੌਦਾ ਖੜਾ ਹੋਇਆ, ਉਹਨੂੰ ਵੀ ਫਲ ਲੱਗੇ ਹੋਏ ਤੇ ਵੇਖ ਕੇ ਸਤਿਗੁਰੂ ਜੀ ਬੋਲੇ,
ਤੋਰਤ ਪੇ ਫਲੇ ਆਪਣੇ ਆਤਨ ਪੀਰ ਮਿਟਾਵਨ ਕੋ ਤੇ ਦਿਨੋ।
ਵੇਖ ਕੇ ਉਹਦੇ ਫਲ ਵੱਲ ਨਾ ਅੱਕ ਦਾ ਫਲ ਫੇਰ ਮਹਾਰਾਜ ਨੂੰ ਸਾਹਮਣੇ ਦਿਸਿਆ, ਪੌਦਾ ਜੋ ਲੱਗਾ ਸੀ। ਸਤਿਗੁਰਾਂ ਨੇ ਆਪ ਆਪਣੇ ਹੱਥੀ ਉਹਦਾ ਫਲ ਤੋੜਿਆ ਤੇ ਤੋੜ ਕੇ ਭਾਈ ਮਰਦਾਨੇ ਦੀ ਪੀੜ ਦੂਰ ਕਰਨ ਲਈ ਦਿੱਤਾ।
ਪਾਵਤ ਹੀ ਮੁਖ ਪਾਵਾ ਮੁਖੰ ਸੁਖ ਖੈ ਦੁਖ ਤੇ ਹਰਖਿਓ ਲੱਖ ਲੀਨੋ।
ਕਹਿੰਦੇ ਜਦੋਂ ਫਲ ਮਹਾਰਾਜ ਜੀ ਦੇ ਹੱਥੋਂ ਲੈ ਕੇ ਮੂੰਹ ਵਿਚ ਪਾਇਆ ਨਾ, ਤੇ ਪਾਉਂਦਿਆਂ ਸਾਰ ਭਾਈ ਸਾਹਿਬ ਦੀ ਪੀੜਾ ਦੂਰ ਹੋ ਗਈ।
ਬੰਦੀ ਉਪੈ ਕਰ ਪਾਖ ਬਿਨੈ ਮਰ ਬੰਧਨ ਕੋ ਕਰ ਹੋਤੀ ਅਧੀਨਾ।
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਨੇ ਬੰਦਨਾ ਕੀਤੀ, ਮਹਾਰਾਜ ਮੈਂ ਅਣਜਾਣ ਪੁੜੇ ਚ ਭੁੱਲ ਕੀਤੀ ਸੀ, ਆਪ ਨੇ ਕਿਰਪਾ ਕੀਤੀ ਦਇਆ ਕੀਤੀ ਹੈ ਵੀ ਮੈਨੂੰ ਬਖਸ਼ ਲਿਆ ਹੈ। ਏਦਾਂ ਭਾਈ ਮਰਦਾਨੇ ਨੇ ਬੇਨਤੀ ਕੀਤੀ ਔਰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਭਾਈ ਮਰਦਾਨਾ ਜੀ ਤੇ ਬਾਲਾ ਜੀ ਨੂੰ ਨਾਲ ਲੈ ਕੇ ਬਾਤ ਬਿਲਾਸ ਕਰਦਿਆਂ ਹੋਇਆ ਇਥੋਂ ਅੱਗੇ ਨੂੰ ਚੱਲ ਪਏ ਨੇ। ਜਿਵੇਂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਬੰਗਾਲ ਪਹੁੰਚੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ, ਤਿਨ੍ਹਾਂ ਦਾ ਅੱਜ ਪਵਿੱਤਰ ਪਾਵਨ ਪ੍ਰਕਾਸ਼ ਦਿਹਾੜਾ ਹੈ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਪੱਧਤ ਤੇ ਮਤ ਚੁੱਕ ਹਰੇ, ਕਨ ਭੇਦ ਵਭੇਦ ਨਾ ਜਾਣ ਬਿਓ, ਪਰ ਤਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਮਾਤਾ ਭਾਨੀ ਜੀ ਦੀ ਕੁੱਖ ਤੋਂ ਪਿਤਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਸਾਹਿਬ ਨੇ ਅੱਜ ਦੇ ਦਿਨ ਅਵਤਾਰ ਧਾਰਿਆ। ਸਤਿਗੁਰੂ ਜੀ ਦਾ ਬਚਪਨ ਬਾਲਪਨ ਆਪਣੇ ਨਾਨਾ ਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਵਿਚ ਬੀਤਿਆ। ਉਥੋਂ ਹੀ ਮਹਾਰਾਜ ਜੀ ਨੂੰ ਅਨੇਕਾਂ ਵਰ ਮਿਲੇ। ਜਦੋਂ ਗੁਰੂ ਅਮਰਦਾਸ ਸਾਹਿਬ ਆਖਿਆ ਦੋਇਥਾ ਬਾਣੀ ਕਾ ਬੋਇਥਾ, ਇਹ ਬੜੀ ਬਾਣੀ ਰਚੇਗਾ, ਬੇਅੰਤ ਬਾਣੀ ਦਾ ਜਹਾਜ਼ ਤਿਆਰ ਕਰੇਗਾ, ਐਸੇ ਵਰ ਗੁਰੂ ਅਰਜਨ ਸਾਹਿਬ ਜੀ ਨੂੰ ਬਾਲਪਨੇ ਚ ਗੁਰੂ ਅਮਰਦਾਸ ਸਾਹਿਬ ਕੋਲੋਂ ਪ੍ਰਾਪਤ ਹੋ ਗਏ। ਜਿਨ੍ਹਾਂ ਵੱਡੇ ਭਾਰੀ ਪਰਉਪਕਾਰ ਕੀਤੇ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ਦੇ ਪਾਵਨ ਦਰਬਾਰ ਬਣਾ ਕੇ ਸਮੂਹ ਗੁਰੂ ਕੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਇਸ ਪਾਵਨ ਦਰਬਾਰ ਚ ਇਕੱਤਰ ਹੋ ਕੇ ਪ੍ਰਭੂ ਪਰਮੇਸ਼ਰ ਦੀ ਬਾਣੀ ਦਾ ਕੀਰਤਨ ਕਰੋ ਸੁਣੋ, ਐਸੇ ਗਰੀਬ ਨਵਾਜ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਅਰਦਾਸ ਕਰੀਏ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਪਾਏ ਹੋਏ ਪੱਗ ਪੂਰਨਿਆਂ ਤੇ ਚੱਲਣ ਦੀ ਬਲ ਬੁੱਧੀ ਪ੍ਰੇਰਣਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿ
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿ